ਧੰਨ ਧੰਨ ਸਤਿਗੁਰੂ। ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦਾ ਪਾਵਨ ਪਵਿੱਤਰ ਉਪਦੇਸ਼ ਚੱਲ ਰਹੀ ਲੜੀਵਾਰ ਕਥਾ ਸ੍ਰੀ ਰਾਗ ਦੇ ਵਿੱਚ ਸ਼ਰਵਣ ਕਰ ਰਹੇ ਹਾਂ। ਕੱਲ ਵੀ ਸ਼ਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਬਾਂਦੇ ਪ੍ਰਤੀ ਉਪਦੇਸ਼ ਕੀਤਾ ਸੀ। ਸੋ ਜਿਸ ਦੇ ਸ਼ੁਰੂ ਦੇ ਵਿੱਚ ਇਹ ਕਿਉਂਕਿ ਛੇਵਾਂ ਸ਼ਬਦ ਸੀ, ਕੱਲ ਛੇਵਾਂ ਸ਼ਬਦ, ਬਾਰਵਾਂ ਅਤੇ ਪੰਦਰਵਾਂ ਸ਼ਬਦ, ਸੋ ਇਹਨਾਂ ਦੇ ਸ਼ੁਰੂ ਵਿੱਚ ਲਿਖਿਆ ਸ੍ਰੀ ਰਾਗ ਮਹੱਲ ਪਹਿਲਾ। ਪੋਥੀ ਵਿੱਚ ਜਿਸ ਪ੍ਰਕਾਰ ਲਿਖਿਆ ਸੀ ਮਹੱਲਾ, ਸੋ ਬਾਅਦ ਵਿੱਚ ਵਿਚਾਰ ਆਈ ਕਿ ਛੇਵਾਂ ਸ਼ਬਦ, ਕਿਉਂਕਿ ਸੰਥਿਆ ਵਿੱਚ ਇਹ ਚੀਜ਼ਾਂ ਪਕਾ ਲਈਆਂ ਜਾਂਦੀਆਂ ਕਿ ਛੇਵਾਂ, ਬਾਰਵਾਂ ਅਤੇ ਪੰਦਰਵਾਂ ਸ਼ਬਦ ਮਹੱਲ ਪਾਠ ਆਉਣਾ। ਇਸੇ ਤਰ੍ਹਾਂ ਬਸੰਤ ਕੀ ਵਾਰ ਮਹੱਲ ਪੰਜਵਾਂ। ਸੋ ਜਿੱਥੇ ਜਿੱਥੇ ਮਹੱਲ ਹੈ, ਗੁਰਾਂ ਦੀ ਸੁਤੰਤਰਤਾ, ਮਹੱਲ ਜਾਂ ਮਹੱਲਾ, ਸੋ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਇਉਂ ਪਾਠ ਵਿੱਚ ਧਿਆਨ ਦੇਣਾ, ਸੁਧਾਈ ਕਰ ਲੈਣੀ ਆਪਣੀ। ਆਓ, ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਨੇ, ਸਭ ਰਸ ਮਿੱਠੇ ਮੰਨਿਆ ਸੁਣਿਆ ਸਾ ਲਾਉਣੇ ਵਾਲਾ ਸ਼ਬਦ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਮਹਾਰਾਜ ਨੇ ਜਦੋਂ ਬਾਹਰੋਂ ਕਦੇ ਆਉਂਦੇ ਉਦਾਸੀ ਤੋਂ, ਚਾਰ ਸਾਲਾਂ ਬਾਅਦ, ਪੰਜਾਂ ਬਾਅਦ, ਤਿੰਨਾਂ ਬਾਅਦ, ਤਾਂ ਮਾਤਾ ਪਿਤਾ ਬਹੁਤ ਯਾਦ ਕਰਦੇ, ਮਾਤਾ ਜੀ ਬਹੁਤ ਯਾਦ ਕਰਿਆ ਕਰਦੇ ਸਨ। ਸੋ ਆਪ ਜੀ ਰਾਏ ਭੋਏ ਦੀ ਤਲਵੰਡੀ ਸ੍ਰੀ ਨਨਕਾਣਾ ਸਾਹਿਬ ਤੋਂ ਬਾਹਰ ਬਾਹਰ, ਭਾਈ ਬਾਲਾ ਸੰਧੂ ਜੀ ਦੇ ਪਿਤਾ ਭਾਈ ਚੰਦਰ ਭਾਨ ਜੀ ਦੇ ਖੂਹ ਤੇ ਬਾਹਰ ਬੈਠੇ ਆ ਕੇ, ਅਤੇ ਭਾਈ ਮਰਦਾਨਾ ਮਹਾਰਾਜ ਤੋਂ ਆਗਿਆ ਲੈ ਕੇ ਜਦੋਂ ਆਪਣੇ ਘਰ ਗਏ, ਉਸ ਵੇਲੇ ਗੁਰੂ ਨਾਨਕ ਦੇਵ ਜੀ ਦੇ ਪਿਤਾ ਬਾਬਾ ਕਲਿਆਣ ਚੰਦ ਜੀ ਨੂੰ ਪਤਾ ਚੱਲਿਆ, ਮਾਤਾ ਜੀ ਨੂੰ ਵੀ ਖਬਰ ਹੋ ਗਈ ਕਿ ਸਾਡੇ ਪੁੱਤਰ ਜੀ ਆਏ ਨੇ, ਬਾਹਰ ਖੂਹ ਤੇ ਬੈਠੇ ਨੇ। ਮਨ ਅੰਦਰ ਬੜੀ ਖੁਸ਼ੀ ਹੋਈ। ਸੋ ਉਸ ਵੇਲੇ ਚੰਗੇ ਚੰਗੇ ਭੋਜਨ, ਸੋਹਣੇ ਕੱਪੜੇ ਲੈ ਕੇ ਸਵਾਰ ਹੋ ਕੇ ਚੱਲੇ। ਜਦੋਂ ਖੂਹ ਦੇ ਕੋਲ ਪਹੁੰਚੇ, ਮਹਾਰਾਜ ਨੇ ਦੇਖਿਆ ਕਿ ਮਾਤਾ ਪਿਤਾ ਜੀ ਆਏ ਨੇ। ਆਪ ਜੀ ਬੜੇ ਮਰਿਆਦਾ ਪੁਰਸ਼ੋਤਮ ਨੇ, ਗੁਰੂ ਨਾਨਕ ਦੇਵ ਮਹਾਰਾਜ ਦੂਰੋਂ ਹੀ ਉੱਠ ਕੇ ਖੜੇ ਹੋ ਗਏ ਅਤੇ ਮਾਤਾ ਪਿਤਾ ਜੀ ਦਾ ਬਹੁਤ ਸਤਿਕਾਰ ਕੀਤਾ। ਸੋ ਉਸ ਵਕਤ ਪਿਤਾ ਜੀ ਦੇ, ਮਾਤਾ ਜੀ ਦੇ ਚਰਨੀ ਹੱਥ ਲਾਏ, ਬਹੁਤ ਪਿਆਰ ਦਿੱਤਾ ਮਾਤਾ ਨੇ, ਅਤੇ ਬਹੁਤ ਅੱਥਰੂ ਅੱਖਾਂ ਚੋਂ ਕਹਿ ਰਹੇ, ਬੜੀ ਦੇਰ ਬਾਅਦ ਆਪ ਮਿਲੇ ਹੋ, ਮੈਂ ਤੁਹਾਡੇ ਲਈ ਚੰਗੇ ਚੰਗੇ ਬਸਤਰ ਲਿਆਈ ਹਾਂ, ਇਹ ਜਿਹੜੇ ਸਾਧੂ ਰੰਗੇ ਕੱਪੜੇ ਆ, ਗੇਰੂ ਰੰਗੇ ਨੇ, ਇਹ ਲੰਬਾ ਚੋਲਾ ਪਾਇਆ ਹੋਇਆ। ਪੁੱਤਰ ਜੀ ਹੁਣ ਬਹੁਤ ਘੁੰਮ ਲਏ, ਘਰ ਦਾ ਕੰਮ ਕਾਰ ਕਰੋ, ਵਿਆਹ ਸ਼ਾਦੀ ਆਦਿਕ ਵੀ ਕਰਨੇ ਨੇ, ਔਰ ਨਾਲ ਅਸੀਂ ਤੁਹਾਡੇ ਲਈ ਬੜੇ ਭੋਜਨ, ਸੋਹਣੇ ਸੋਹਣੇ ਪਕਵਾਨ ਬਣਾ ਕੇ ਲਿਆਏ ਹਾਂ, ਮਿੱਠੇ, ਲੂਣੇ, ਖੱਟੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ ਇਹ ਪਦਾਰਥ ਖਾਣ ਨਾਲ ਤਾਂ ਬੰਦੇ ਦੇ ਅੰਦਰ ਜੋ ਹੈ ਨਾ, ਵਿਕਾਰ ਹੀ ਪੈਦਾ ਹੁੰਦੇ ਨੇ ਅਸਲ ਵਿੱਚ, ਇਸ ਕਰਕੇ ਅਸੀਂ ਪਦਾਰਥਾਂ ਵੱਲ ਬਹੁਤਾ ਖਿਆਲ ਨਹੀਂ ਕਰਦੇ, ਨਾਮ ਦਾ ਰਸ ਹੀ ਅੱਛਾ ਹੈ, ਸਾਦਾ ਭੋਜਨ ਹੀ ਅੱਛਾ ਹੈ, ਔਰ ਅਸੀਂ ਨਾਲ ਇਹ ਚੀਜ਼ਾਂ ਸਾਰੀਆਂ ਖਾ ਹੀ ਰਹੇ ਹਾਂ। ਕਹਿਣ ਲੱਗੇ ਮਾਤਾ ਪਿਤਾ ਕਿ ਸਾਨੂੰ ਤਾਂ ਤੁਹਾਡੇ ਕੋਲ ਚੀਜ਼ਾਂ ਨਹੀਂ ਦਿਖਦੀਆਂ। ਉਸ ਵਕਤ ਮਹਾਰਾਜ ਨੇ ਅੰਤਰੀ ਭਾਵ ਦੇ ਵਿੱਚ ਦੱਸਿਆ ਕਿ ਅਸਲ ਵਿੱਚ ਇਹ ਚੀਜ਼ਾਂ ਐਸੀਆਂ ਨਜ਼ਰ ਨਹੀਂ ਆਉਂਦੀਆਂ, ਤੁਸੀਂ ਤਾਂ ਖਾਂਦੇ ਹੋ ਸੰਸਾਰ ਦਾ ਮਿੱਠਾ, ਲੂਣਾ, ਖੱਟਾ, ਚਟਣੀਆਂ, ਦੂਜੀ ਤੀਜੀਆਂ ਚੀਜ਼ਾਂ, ਕਦੇ ਅੰਮ੍ਰਿਤੀਆਂ ਖਾ ਲਈਆਂ, ਕਦੇ ਜਲੇਬੀਆਂ ਖਾ ਲਈਆਂ, ਪਰ ਅਸੀਂ ਖਾਂਦੇ ਹਾਂ ਜੋ ਅਕਾਲ ਪੁਰਖ ਨੇ ਸਾਨੂੰ ਅੰਦਰ ਮਠਿਆਈ ਦਿੱਤੀ ਹੈ, ਅੰਦਰ ਹੀ ਸਾਰਾ ਕੁਛ ਹੈ ਮਨੁੱਖ ਦੇ। ਕਹਿੰਦੇ ਜੀ ਉਹ ਕਿਹੜਾ, ਸਾਨੂੰ ਤਾਂ ਪਤਾ ਨਹੀਂ। ਉਸ ਵਕਤ ਗੁਰਾਂ ਨੇ ਸ੍ਰੀ ਰਾਗ ਦਾ ਸ਼ਬਦ ਉਚਾਰ ਕੇ ਆਪਣੇ ਮਾਤਾ ਪਿਤਾ ਅਤੇ ਹੋਰ ਵੀ ਸੰਗਤ ਬਹੁਤ ਪਿੰਡ ਦੀ ਆ ਗਈ, ਭਾਈ ਬਾਲਾ ਜੀ ਦੇ ਪਿਤਾ ਜੀ, ਮਾਤਾ ਜੀ, ਹੋਰ ਸਾਰੇ, ਭਾਈ ਮਰਦਾਨਾ ਜੀ ਦਾ ਪਰਿਵਾਰ, ਮਾਨੋ ਖੂਹ ਦੇ ਉੱਤੇ ਹੀ ਸਤਸੰਗਤ ਸ਼ੁਰੂ ਹੋ ਗਈ ਹੈ। ਸਤਿਗੁਰੂ ਮਹਾਰਾਜ ਨੇ ਉਚਾਰਨ ਕੀਤਾ ਸ੍ਰੀ ਰਾਗ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਸ੍ਰੀ ਰਾਗ ਦੇ ਵਿੱਚ ਇਹ ਪਾਵਨ ਸ਼ਬਦ 16 ਅੰਗ ਤੇ ਬਖਸ਼ਿਸ਼ ਕਰ ਰਹੇ ਨੇ। ਸਭ ਰਸ ਮਿੱਠੇ ਮੰਨੇ ਸੁਣਿਆ ਸਾ ਲਾਉਣੇ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਜਿਹੜਾ ਆਪਣੇ ਸਤਿਗੁਰੂ ਕੋਲੋਂ ਨਾਮ ਦਾ ਸੁਣਨਾ ਹੈ ਨਾ, ਸੁਣਨਾ ਹੀ ਮਾਨੋ ਸਲੂਣੇ ਹੈ, ਨਮਕੀਨ ਹੈ, ਨਮਕੀਨ ਰਸ ਵਾਲੇ ਪਦਾਰਥ ਹਨ, ਸੁਣਿਆ ਸਲੂਣੇ। ਅਤੇ ਜਿਹੜਾ ਪ੍ਰਭੂ ਦਾ ਨਾਮ ਦਾ ਮੰਨਣ ਕਰਨਾ, ਇਹ ਸਾਰੇ ਮਿੱਠੇ ਰਸਾਂ ਵਾਲੇ ਪਦਾਰਥ ਨੇ, ਕਿਉਂਕਿ ਸੁਣਨ ਦੀ ਅਵਸਥਾ ਪਹਿਲਾਂ ਆਉਂਦੀ ਮੰਨਣ ਦੀ ਬਾਅਦ ਵਿੱਚ। ਇਸ ਕਰਕੇ ਅਰਥ ਸੁਣਿਆ ਸਲੂਣੇ ਤੋਂ ਹੀ ਲੈਣਾ, ਸੁਣਿਆ ਸਲੂਣੇ। ਜਿਹੜਾ ਗੁਰਾਂ ਦਾ ਉਪਦੇਸ਼ ਸੁਣਨਾ, ਇਹ ਤਾਂ ਮਾਨੋ ਨਮਕੀਨ ਰਸ ਵਾਲੀਆਂ ਚੀਜ਼ਾਂ ਖਾ ਰਹੇ ਹਾਂ। ਜਿਹੜਾ ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ ਮੰਨਣਾ, ਇਹ ਮਾਨੋ ਮਿੱਠਾ ਖਾ ਰਹੇ ਹਾਂ ਅਸੀਂ, ਇਹੀ ਮਠਿਆਈ ਹੈ ਸਾਡੀ। ਖਾਟ ਤੁਰਸੀ ਮੁੱਖ ਬੋਲਣਾ ਮਾਰਨ ਨਾਦ ਕੀ ਏ, ਮੂੰਹ ਤੋਂ ਜਿਹੜਾ ਵਾਹਿਗੁਰੂ ਦਾ ਨਾਮ ਬੋਲਣਾ, ਵਾਹਿਗੁਰੂ 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 ਕਰਨਾ, ਇਹ ਹੈ ਖੱਟ ਤੁਰਸੀ। ਖੱਟੇ ਮਿੱਠੇ ਚਟਨੀ ਆਦਿਕ ਖੱਟ ਤੁਰਸ਼ ਰਸ ਨੇ ਇਹ, ਕਿਉਂਕਿ ਗੁਰਸਿੱਖਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਦਾ ਜੋ ਨਾਦ ਹੈ, ਉਪਦੇਸ਼ ਦੇਣਾ ਕੀਤਾ ਹੈ, ਇਹ ਹੈ ਅਸਲ ਵਿੱਚ ਮਸਾਲੇ। ਜਿਹੜਾ ਲਿਖਿਆ ਅੱਖਰ ਮਾਰਨ ਨਾਦ ਕੀ ਏ, ਮਾਰਨ ਦਾ ਅਰਥ ਹੁੰਦਾ ਮਸਾਲੇ, ਇਹੀ ਵਿੱਚ ਮਸਾਲੇ ਪਾਏ ਹੋਏ ਨੇ। ਜਿਹੜਾ ਗੁਰਸਿੱਖਾਂ ਨੂੰ ਨਾਦ ਦਾ ਅਰਥ ਹੈ ਉਪਦੇਸ਼ ਦੇਣਾ। ਸੋ ਇਸ ਤਰ੍ਹਾਂ ਸ੍ਰਵਣ ਮੰਨਣ ਨਿਧਿਆਸਣ ਦੀ ਵਾਰੀ ਹੈ। ਇਸ ਕਰਕੇ ਜਿਹੜਾ ਨਾਦ ਮਤਲਬ ਨਿਧਿਆਸਣ ਕੀਤਾ, ਇਹ ਭੋਜਨ ਵਿੱਚ ਮਾਰਨ ਤੋਂ ਭਾਵ ਮਸਾਲੇ ਪਾਏ ਹੋਏ ਨੇ। ਜਾਂ ਸਤਿਗੁਰੂ ਮਹਾਰਾਜ ਪਿਆਰ ਨਾਲ ਉਪਦੇਸ਼ ਦਿੰਦਿਆਂ ਹੋਇਆਂ ਗੁਰਬਾਣੀ ਦਾ ਉਪਦੇਸ਼ ਕਰਦੇ ਨੇ ਸੰਗਤ ਨੂੰ, ਛੱਤੀ ਹੀ ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। ਮਹਾਰਾਜ ਕਹਿਣ ਲੱਗੇ ਇੱਕ ਅਕਾਲ ਪੁਰਖ ਵਾਹਿਗੁਰੂ ਵਿੱਚ ਜਿਹੜਾ ਪ੍ਰੇਮ ਕਰਨਾ ਨਾ, ਇੱਕ ਅਕਾਲ ਪੁਰਖ ਦਾ ਜੋ ਸਾਨੂੰ ਗਿਆਨ ਹੋਇਆ ਹੈ, ਪ੍ਰੇਮ ਹੋਇਆ ਸਾਡੇ ਮਨ ਦੇ ਅੰਦਰ, ਗਿਆਨ ਹੋ ਕੇ ਪ੍ਰੇਮ ਹੋਣਾ, ਪ੍ਰੇਮ ਹੋ ਕੇ ਹੀ ਗਿਆਨ ਹੁੰਦਾ, ਪ੍ਰੇਮ ਗਿਆਨ ਦਾ ਆਪਸ ਵਿੱਚ ਸੰਬੰਧ ਹੈ। ਇਹੀ 36 ਤਰ੍ਹਾਂ ਦੇ ਭੋਜਨ ਹਨ ਮਾਤਾ ਜੀ ਸਾਡੇ ਲਈ ਤਾਂ 36 ਹੀ। ਸੋ 36 ਹੁੰਦਾ ਇੱਕ ਛੱਛਾ ਤੱਤੇ ਨੂੰ ਬਿਹਾਰੀ, 36 ਪੜਛੱਤੀ, 36 ਇਸ ਪ੍ਰਕਾਰ ਗਿਣਤੀ ਵੀ ਹੈ। ਇੱਥੇ ਹਾਹਾ ਨਾਲ ਲਾਇਆ ਕਿਉਂਕਿ ਤੋਲ ਪੂਰਾ ਕਰਨਾ ਕਾਵਿ ਰਚਨਾ ਵਿੱਚ। 36 ਅੰਮ੍ਰਿਤ ਭਾਉ ਏਕ ਜਾ ਕਉ ਨਦਰ ਕਰੇ। ਸੋ ਇਸ ਕਰਕੇ ਇਹ ਭੋਜਨ ਖਾਣੇ ਕਿਹਨੂੰ ਪ੍ਰਾਪਤ ਹੁੰਦੇ ਜੀ? ਕਹਿੰਦੇ ਜਿਨ੍ਹਾਂ ਉੱਤੇ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ, ਜਾ ਕਉ ਨਦਰ ਕਰੇ, ਉਹਨਾਂ ਨੂੰ ਇਹ ਅੰਦਰਲਾ ਖਾਣਾ ਪ੍ਰਾਪਤ ਹੁੰਦਾ, ਉਹਨਾਂ ਨੂੰ ਇਹ ਅੰਦਰਲੇ ਭੋਜਨ ਪ੍ਰਾਪਤ ਹੁੰਦੇ ਨੇ। ਬਾਕੀ ਜਿਹੜਾ ਤੁਸੀਂ ਚੱਕੀ ਫਿਰਦੇ ਹੋ ਸਾਰਾ ਖਾਣ ਪੀਣ, ਦੁਨੀਆਂ ਬਥੇਰੇ ਲੋਕ ਬਹੁਤ ਕੁਛ ਖਾਈ ਜਾਂਦੇ ਨੇ, ਮੂੰਹ ਕਿਹੜਾ ਭਰਦਾ ਕਦੇ? ਜਿਵੇਂ ਚੁੱਲ੍ਹਾ ਹੈ ਲੱਕੜਾਂ ਵਾਲਾ, ਉਹ 'ਚ ਲੱਕੜਾਂ ਪਾਈ ਜਾਓ ਪਾਈ ਜਾਓ, ਟਨਾਂ ਦੇ ਹਿਸਾਬ ਨਾਲ ਲੱਕੜਾਂ ਉਹ 'ਚ ਸੜ ਜਾਂਦੀਆਂ, ਪਰ ਚੁੱਲ੍ਹਾ ਰੱਜਿਆ ਨਹੀਂ ਕਦੇ। ਇਸੇ ਤਰ੍ਹਾਂ ਮਨੁੱਖ ਦਾ ਮੂੰਹ ਕਦੇ ਰੱਜਦਾ ਨਹੀਂ ਹੈ, ਖਾਣਿਆਂ ਤੋਂ ਰਸਾਂ ਤੋਂ ਮਨੁੱਖ ਨਹੀਂ ਰੱਜਿਆ ਕਦੇ। ਅੱਖੀਂ ਦੇਖਣਾ ਰੱਜੀਆਂ ਬਹੁਤ ਰੰਗ ਤਮਾਸ਼ੇ। ਇਸ ਕਰਕੇ ਜਿੰਨਾ ਆਪਾਂ ਖਾਂਦੇ ਹਾਂ ਜ਼ਿਆਦਾ ਖਾਣਾ, ਜਿੰਨੇ ਹੋਰ ਖਾਣੇ ਖਾਂਦੇ ਹਾਂ, ਅਯੋਗ ਖਾਣੇ ਖਾਂਦੇ ਹਾਂ, ਬਾਬਾ ਹੋਰ ਖਾਣਾ ਖੁਸ਼ੀ ਖੁਆਰ, ਬਾਬਾ ਤੋਂ ਭਾਵ ਇੱਥੇ ਹੈ ਪਿਤਾ ਜੀ, ਕਿਉਂਕਿ ਬਾਬਾ ਅੱਖਰ ਦੇ 8 ਅਰਥ ਨੇ। ਫਿਰ ਜਿੱਥੇ ਪ੍ਰਕਰਨ ਜਿਹਾ ਜਿਹਾ ਹੁੰਦਾ ਉਸੇ ਹਿਸਾਬ ਨਾਲ ਅਰਥ ਬਣਦਾ। ਪਹਿਲਾਂ ਬਾਬਾ ਪਾਂਧੇ ਨੂੰ ਵੀ ਕਿਹਾ ਸੀ, ਕਿਉਂਕਿ ਉਹ ਵੀ ਪੜ੍ਹਾਉਣ ਵਾਲਾ ਮਾਸਟਰ ਸੀ, ਬਜ਼ੁਰਗ ਸੀ, ਅਤੇ ਬਜ਼ੁਰਗ ਪਿਤਾ ਬਾਬਾ, ਅਤੇ ਨਾ ਬਾਬਾ ਨਾ ਇਹ ਨਹੀਂ ਹੋ ਸਕਦਾ। ਦੁਨੀਆਂ ਨੂੰ ਵੀ ਕਿਹਾ ਬਾਬਾ ਨਾਮ ਪਰਮਾਤਮਾ ਦਾ ਵੀ ਹੈ, ਪਰਮਾਤਮਾ ਨੂੰ ਵੀ ਅਰਦਾਸ ਕੀਤੀ ਹੈ, ਪਿਤਾ ਨੂੰ ਵੀ ਬਾਬਾ, ਬਜ਼ੁਰਗਾਂ ਨੂੰ ਵੱਡਿਆਂ ਨੂੰ ਸਭ ਨੂੰ ਬਾਬਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਿਤਾ ਸਾਹਿਬ ਜੀ, ਨਾਮ ਤੋਂ ਬਿਨਾਂ ਹੋਰ ਪ੍ਰਤੱਖ ਜਿੰਨੀਆਂ ਖੁਸ਼ੀਆਂ ਪੂਰਵ ਪਦਾਰਥਾਂ ਦਾ ਖਾਣਾ ਨਾ, ਇਹ ਖੁਆਰ ਹੀ ਹੈ, ਭਾਵ ਬੰਦੇ ਨੂੰ ਖਰਾਬ ਹੀ ਕਰਦਾ, ਹਰੇਕ ਚੀਜ਼ ਬਿਮਾਰੀ ਹੀ ਪੈਦਾ ਕਰਦੀ ਹੈ। ਮਾੜਾ ਮੋਟਾ ਸਰੀਰ ਨੂੰ ਜਿੰਨੀ ਕੁ ਲੋੜ ਹੈ ਮਿੱਠੇ ਦੀ, ਲੂਣ ਦੀ, ਖੰਡ ਦੀ, ਹੋਰ ਸਾਰੀਆਂ ਚੀਜ਼ਾਂ ਦੀ, ਲਿਮਿਟ ਵਿੱਚ ਤਾਂ ਚੰਗਾ ਸਾਰਾ ਕੁਛ, ਪਰ ਓਵਰ ਸਾਰੇ ਪਦਾਰਥ ਜਿਹੜੇ ਖਾਣੇ ਆ, ਇਹਨਾਂ ਨੇ ਅੰਦਰ ਜਾ ਕੇ ਜਿੰਨੀ ਜ਼ਰੂਰਤ ਹੈ ਉਨੀ ਤਾਂ ਠੀਕ ਹੈ, ਵੱਧ ਤਾਂ ਜਿਹੜੀਆਂ ਚੀਜ਼ਾਂ ਨੇ ਅੰਦਰ ਉਹ ਵਿਸ਼ੇ ਵਿਕਾਰ ਸਰੀਰ ਦੀਆਂ ਤਬਦੀਲੀਆਂ ਲਿਆਉਂਦੀਆਂ। ਜੇਤ ਖਾਧੈ ਤਨ ਪੀੜੀਐ ਮਨ ਮਹਿ ਚਲਹਿ ਵਿਕਾਰ ਰਹਾਉ। ਹੁਣ ਜਿਹੜੇ ਪਦਾਰਥਾਂ ਦੇ ਖਾਧਿਆਂ ਸਰੀਰ ਪੀੜਿਤ ਹੁੰਦਾ, ਦੁਖੀ ਹੁੰਦਾ, ਖਾ ਕੇ ਪਹਿਲਾਂ ਤਾਂ ਰੱਜ ਕੇ ਖਾ ਲਿਆ, ਫਿਰ ਔਖਾ, ਫਿਰ ਚੂਰਨ ਲੱਭੋ, ਫਿਰ ਆਹ ਕਰੋ, ਹੁਣ ਅੰਦਰ ਇਹ ਸਾੜ ਪੈਂਦਾ, ਕੋਈ ਕਹਿੰਦਾ ਐਸਡੀਟੀ ਹੋ ਗਈ, ਕੋਈ ਕਹਿੰਦਾ ਹੁਣ ਮੈਂ ਖਾ ਕੇ ਤੰਗ ਹੋ ਗਿਆ, ਕਿਸੇ ਦੇ ਪੇਟ ਦਰਦ ਹੋ ਗਿਆ, ਇਸ ਤਰ੍ਹਾਂ ਉਹ ਹਜ਼ਮ ਕਰਨ ਨੂੰ ਵੀ ਫਿਰ ਦੇਰ ਲੱਗਦੀ ਹੈ। ਮਹਾਰਾਜ ਕਹਿੰਦੇ ਫਿਰ ਉਹ ਮਨ ਦੇ ਵਿੱਚ ਕਈ ਤਰ੍ਹਾਂ ਦੇ ਵਿਕਾਰ ਚੱਲਦੇ ਨੇ, ਕਿਉਂਕਿ ਹਰੇਕ ਖਾਣੇ ਦਾ ਕੋਈ ਏਡਾ ਅੱਛਾ ਅਸਰ ਨਹੀਂ ਪੈਂਦਾ ਸਰੀਰ ਦੇ ਉੱਤੇ। ਜਿੰਨਾ ਜ਼ਿਆਦਾ ਖਾਈ ਜਾਂਦੇ ਹਾਂ ਉਨਾ ਬਹੁਤਾ ਵਿਕਾਰ ਪੈਦਾ ਕਰੀ ਜਾਂਦਾ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰਹਾਉ ਦੀਆਂ ਦੋਵੇਂ ਤੁਕਾਂ ਨੇ ਇਹ ਹਰ ਥਾਂ ਹੀ ਮਹਾਰਾਜ ਉਚਾਰਨਗੇ ਕਿ ਜਿਹਦੇ ਖਾਧਿਆਂ ਜਿਹੜਾ ਜੀਵ ਪਰਲੋਕ ਵਿੱਚ ਵੀ ਔਖਾ ਹੁੰਦਾ ਅਤੇ ਸਰੀਰ ਦੇ ਵਿੱਚ ਵੀ ਵਿਕਾਰ ਪੈਦਾ ਹੁੰਦੇ ਨੇ, ਇਹਨਾਂ ਚੀਜ਼ਾਂ ਦਾ ਖਾਣ ਦਾ ਕੀ ਫਾਇਦਾ। ਸੋ ਉਸ ਵਕਤ ਮਾਤਾ ਜੀ ਕਹਿਣ ਲੱਗੇ, ਤੁਸੀਂ ਆ ਜਿਹੜੇ ਕੱਪੜੇ ਪਾਈ ਫਿਰਦੇ ਹੋ ਸਾਧੂਆਂ ਵਾਲੇ, ਹੁਣ ਇਹ ਬਸ ਕਰੋ, ਆਹ ਦੇਖੋ ਮੈਂ ਤੁਹਾਡੇ ਲਈ ਰੰਗ ਬਿਰੰਗੇ ਸੋਹਣੇ ਸੋਹਣੇ ਕੱਪੜੇ ਲੈ ਕੇ ਆਈ ਹਾਂ, ਪੁਸ਼ਾਕਾਂ ਨੇ ਆਈ ਤੁਹਾਡੀਆਂ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਰੰਗ ਬਿਰੰਗੀਆਂ ਪੁਸ਼ਾਕਾਂ ਵੀ ਅਸੀਂ ਤਾਂ ਪਾਈਆਂ ਹੀ ਹੋਈਆਂ ਨੇ। ਕਹਿੰਦੇ ਜੀ ਪਾਈਆਂ ਹੋਈਆਂ ਫਿਰ ਦਿਖਦੀਆਂ ਤਾਂ ਹੈ ਨਹੀਂ। ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ, ਮੇਰੀ ਪੁਸ਼ਾਕ ਦੇਖਣੀ ਤਾਂ ਮੈਂ ਦੱਸਦਾ ਕੈਸੀ ਹੈ, ਔਰ ਗੁਰਸਿੱਖਾਂ ਨੂੰ ਵੀ ਐਸੀ ਪੁਸ਼ਾਕ ਪਹਿਨਣੀ ਚਾਹੀਦੀ ਹੈ। ਰੱਤਾ ਪਹਿਨਣ ਮਨ ਰੱਤਾ ਸੁਪੇਦੀ ਸਤ ਦਾਨ। ਵਾਹਿਗੁਰੂ ਦੇ ਨਾਮ ਸਿਮਰਨ ਵਿੱਚ ਜਿਹੜਾ ਮਨ ਰੱਤਾ ਹੈ ਨਾ, ਮੇਰਾ ਰੰਗਿਆ ਪਿਆ, ਤਦਾਕਾਰ ਹੋਇਆ ਹੋਇਆ, ਇਹੀ ਅਸੀਂ ਜਿਹੜਾ ਹੈ ਨਾ ਰੱਤਾ ਤੋਂ ਭਾਵ ਲਾਲ ਰੰਗ ਦੀ ਪੁਸ਼ਾਕ ਪਾਈ ਹੈ, ਲਾਲ ਰੰਗ ਲੱਗਿਆ ਜਿਹੜਾ ਨਾਮ ਦਾ। ਅਤੇ ਜਿਹੜਾ ਸੱਚੇ ਨਾਮ ਦਾ ਦਾਨ ਗੁਰਸਿੱਖਾਂ ਨੂੰ ਦੇਣਾ ਕੀਤਾ, ਜਿਹੜਾ ਸੱਚ ਦਾ ਦਾਨ ਦੇਣਾ ਕੀਤਾ ਨਾ, ਸੱਚ ਦੇ ਨਿਮਿੱਤ ਜਿਹੜਾ ਪ੍ਰਤੱਖ ਦਾਨ ਕੀਤਾ ਹੈ, ਇਹੀ ਅਸੀਂ ਸੁਪੇਦੀ ਹੁੰਦੀ ਚਿੱਟੀ, ਜਿਵੇਂ ਆਪਾਂ ਕਹਿੰਦੇ ਸਫੈਦੀ ਕਰਾਈ ਘਰ ਨੂੰ, ਸੁਪੇਦੀ ਦਾ ਮਤਲਬ ਹੁੰਦਾ ਹੀ ਚਿੱਟੀ ਹੈ। ਤੋ ਇਹ ਚਿੱਟੀ ਪੁਸ਼ਾਕ ਹੈ ਸਾਡੀ, ਜਿਹੜਾ ਅਸੀਂ ਸੱਤ ਦਾ ਦਾਨ ਗੁਰਸਿੱਖਾਂ ਨੂੰ ਦਿੱਤਾ, ਜਿਹੜਾ ਉਪਦੇਸ਼ ਦਿੱਤਾ ਗੁਰਸਿੱਖਾਂ ਨੂੰ। ਨੀਲੀ ਸਿਆਹੀ ਕਦਾ ਕਰਨੀ ਪਹਿਰਨ ਪੈਰ ਧਿਆਨ। ਜਿਹੜੀ ਸਿਆਹੀ ਹੈ ਨਾ ਪਾਪਾਂ ਦੀ, ਅਤੇ ਅਵਿਦਿਆ ਦਾ ਜਿਹੜਾ ਕਦਾ ਕਰਨੀ ਭਾਵ ਕੱਟਣਾ ਕੀਤਾ, ਇਹੀ ਅਸੀਂ ਨੇ ਕਿ ਨੀਲੇ ਰੰਗ ਦੀ ਪੁਸ਼ਾਕ ਪਾਈ ਹੈ ਬਸ। ਸੋ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ, ਉੱਥੇ ਅਨੀਲ ਵਿੱਚ ਇਹ ਅਰਥ ਆਉਂਦੇ ਨੇ, ਆੜਾ ਵੱਖਰਾ ਕਰਕੇ ਨੀਲ, ਨੀਲ ਮਤਲਬ ਸ਼ਾਹੀ, ਨੀਲ ਦਾ ਮਤਲਬ ਹੁੰਦਾ ਪਾਪ, ਜੋ ਪਰਮਾਤਮਾ ਅਨੀਲ ਹੈ, ਪਾਪਾਂ ਤੋਂ ਰਹਿਤ ਹੈ। ਹੁਣ ਕਹਿੰਦੇ ਨੇ ਕਦਾ ਕਰਨੀ, ਜਿਹੜੀ ਵਿਦਿਆ ਦਾ ਜਿਹੜਾ ਕਦਾ ਹੁੰਦੀ ਨਾ, ਕਰਨੀ ਭਾਵ ਕੱਟਣਾ ਕੀਤਾ ਹੈ, ਕਦਾ ਤੋਂ ਜਿਵੇਂ ਆਪਾਂ ਕਹਿੰਦੇ ਕਰਦ, ਕਰਦ ਕੱਟਣਾ, ਕੱਟਣੇ ਵਾਲੀ ਚੀਜ਼ ਹੁੰਦੀ ਹੈ, ਇਹ ਕਈ ਅੱਖਰ ਐਸੇ ਲਿਖੇ ਜਾਂਦੇ ਨੇ, ਕਦਾ ਕਦਾ ਕਰਨੀ, ਇਹ ਜਿਹੜਾ ਅਸੀਂ ਕੱਟ ਦਿੱਤਾ ਹੈ ਸਾਰਾ ਕੁਛ ਅਵਿਦਿਆ ਆਦਿਕ, ਇਹੀ ਨੀਲੀ ਪੁਸ਼ਾਕ ਪਾਈ ਹੈ। ਜਿਹੜਾ ਅਸੀਂ ਵਾਹਿਗੁਰੂ ਦੇ ਚਰਨਾਂ ਦਾ ਧਿਆਨ ਧਾਰਨਾ ਕੀਤਾ ਹੈ, ਪਹਿਰਨ ਪੈਰ ਧਿਆਨ, ਇਹੀ ਅਸੀਂ ਕਹਿੰਦੇ ਪਹਿਰਨ ਚੰਗੇ ਦਾ ਪਹਿਰਨਾ ਕੀਤਾ, ਸਾਰਿਆਂ ਕੱਪੜਿਆਂ ਦਾ ਪਾਉਣਾ ਕੀਤਾ, ਜਿਹੜਾ ਵਾਹਿਗੁਰੂ ਦਾ ਧਿਆਨ ਕਰਨਾ, ਇਹੀ ਸਾਡੇ ਕੱਪੜੇ ਪਾਏ ਹੋਏ ਨੇ। ਫਿਰ ਕਹਿੰਦੇ ਨੇ ਕਮਰ ਕੱਸਾ ਵੀ ਲਾਈਦਾ, ਲੋਕ ਪੁਰਾਣੇ ਕਮਰ ਕੱਸਾ ਬੰਨਦੇ ਸੀਗੇ, ਕੱਪੜਾ ਬੰਨ ਲੈਣਾ ਲੱਕ ਨੂੰ, ਤੁਰਨਾ ਸੌਖਾ, ਐਕਟਿਵ ਰਹਿੰਦਾ ਬੰਦਾ। ਮਹਾਰਾਜ ਕਹਿਣ ਲੱਗੇ ਇਹ ਵੀ ਅਸੀਂ ਬੰਨਿਆ ਹੋਇਆ, ਕਮਰ ਬੰਦ ਸੰਤੋਖ ਕਾ ਧਨ ਜੋਬਨ ਤੇਰਾ ਨਾਮ। ਕਹਿੰਦੇ ਜਥਾ ਲਾਭ ਤਥਾ ਸੰਤੁਸ਼ਟ ਰਹਿਣਾ ਚਾਹੀਦਾ ਬੰਦੇ ਨੂੰ, ਅਜਿਹੇ ਸੰਤੋਖ ਦਾ ਧਾਰਨਾ ਕਰੀਏ। ਕਹਿੰਦੇ ਅਸੀਂ ਤਾਂ ਇਹੀ ਕਮਰ ਕਸਾ ਕੀਤਾ ਹੋਇਆ, ਜੋ ਮਿਲ ਗਿਆ ਠੀਕ ਹੈ ਬਸ, ਬਹੁਤਾ ਨਹੀਂ ਲਾਲਚ ਕਰੀਦਾ ਕਿਸੇ ਗੱਲ ਦਾ, ਇਹੀ ਕਮਰ ਕਸਾ ਸਾਡਾ। ਫਿਰ ਕਹਿੰਦੇ ਤੇਰਾ ਨਾਮ, ਤੋ ਉਸ ਵਾਹਿਗੁਰੂ ਦਾ ਜੋ ਨਾਮ ਹੈ ਨਾ ਜਪਣਾ, ਧਨ ਤੇ ਜੋਬਨ ਅਵਸਥਾ ਹੈ, ਇਹੀ ਹੈ। ਸੋ ਉਸ ਵਾਹਿਗੁਰੂ ਦਾ ਨਾਮ ਜਪਣਾ, ਇਹ ਸਾਡੇ ਕੋਲ ਕਹਿੰਦੇ ਧਨ ਹੈ, ਧਨ ਜੋਬਨ ਤੇਰਾ ਨਾਮ, ਅਤੇ ਸ਼ੌਂਕ ਅਵਸਥਾ ਰੂਪੀ ਜੋਬਨ ਹੈ। ਜਿਹੜੀ ਪਰਮਾਤਮਾ ਦੀ ਪ੍ਰਾਪਤੀ ਦਾ ਸ਼ੌਂਕ ਹੈ ਨਾ, ਅਸਲ ਵਿੱਚ ਇਹੀ ਜੋਬਨ ਹੈ ਸਾਡੇ ਤੇ, ਜਿਹੜਾ ਨਾਮ ਧਨ ਹੈ, ਇਹੀ ਧਨ ਹੈ ਮੇਰੇ ਕੋਲ। ਦੇਖਣ ਮਾਤਰ ਧਨ ਨਹੀਂ ਲੱਗਦਾ ਤੁਹਾਨੂੰ, ਪਰ ਮੇਰੇ ਕੋਲ ਬਹੁਤ ਧਨ ਹੈ ਨਾਮ ਦਾ। ਬਾਬਾ ਹੋਰ ਪਹਿਨਣ ਖੁਸ਼ੀ ਖੁਆਰ। ਇਹ ਪਿਤਾ ਜੀ ਜਿਹੜਾ ਅੰਤਰੀਬ ਕੱਪੜਿਆਂ ਤੋਂ ਬਿਨਾਂ ਜਿਹੜਾ ਪ੍ਰਤੱਖ ਰੰਗ ਬਿਰੰਗੇ ਕੱਪੜਿਆਂ ਦਾ ਪਾਉਣਾ, ਖੁਸ਼ੀਆਂ ਪੂਰਵਕ ਰਹਿਣਾ, ਇਹ ਜੀਵ ਨੂੰ ਫਿਰ ਅੰਤ ਸਮੇਂ ਖਰਾਬ ਹੀ ਕਰਦੀਆਂ ਚੀਜ਼ਾਂ। ਖੀਲੈ ਬਿਗਸੈ ਤੇਤੋ ਸੋਗ, ਜਿੰਨਾ ਜ਼ਿਆਦਾ ਹਾ 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 ਕਰਨ ਵਾਲੇ ਆ ਨਾ, ਐਵੇਂ ਹੱਸੀ ਜਾਣਾ ਬਿਨਾਂ ਹੀ ਕਾਰਨ ਤੋਂ ਵਿਕਾਰੀ ਭਾਵਨਾ ਨਾਲ। ਇੱਕ ਤਾਂ ਹੁੰਦਾ ਹੱਸਣਾ ਰੱਬ ਦੇ ਪਿਆਰਿਆਂ ਦਾ ਰੰਗ ਹੱਸੈ ਰੰਗ ਰੋਵ ਹੈ ਚੁੱਪ ਪੀ ਕਰ ਜਾ। ਇੱਕ ਹੁੰਦਾ ਵਿਕਾਰੀ ਭਾਵਨਾ ਨਾਲ ਐਵੇਂ ਹੀ ਖਾਮ ਖਾਂ ਦੀਆਂ ਗੱਲਾਂ ਕਰਕੇ ਹੱਸਣਾ, ਕਿਸੇ ਨੂੰ ਮਖੌਲ ਕਰਨਾ, ਕਿਸੇ ਨਿੰਦਾ ਕਰਕੇ ਹੱਸਣਾ, ਕਿਸੇ ਚੁਗਲੀ ਕਰਕੇ ਹੱਸਣਾ। ਇਹ ਜਿਹੜਾ ਹੈ ਨਾ ਸੰਸਾਰ ਦੇ ਲੋਕ ਕਰਦੇ ਨੇ ਕੰਮ, ਇਹ ਅੰਤ ਨੂੰ ਬਹੁਤ ਫਿਰ ਨੁਕਸਾਨ ਦਿੰਦੀਆਂ ਚੀਜ਼ਾਂ। ਜਿੱਤ ਪੈਦਾ ਤਨ ਪੀੜੀਆ ਮਨ ਮਹਿ ਚੱਲੇ ਵਿਕਾਰ ਰਹਾਓ, ਇਹ ਬਾਰ ਬਾਰ ਤੁਕ ਆਵੇਗੀ। ਕਹਿੰਦੇ ਜਿਨ੍ਹਾਂ ਕੱਪੜਿਆਂ ਦੇ ਪਾਉਣ ਕਰਕੇ ਸਰੀਰ ਹੀ ਔਖਾ ਹੁੰਦਾ, ਮਨ ਵਿੱਚ ਕਈ ਤਰ੍ਹਾਂ ਦੇ ਵਿਕਾਰ ਚੱਲਦੇ ਨੇ, ਜਿਨ੍ਹਾਂ ਕੱਪੜਿਆਂ ਦੇ ਪਹਿਣ ਕਰਕੇ ਪਰਲੋਕ ਵਿੱਚ ਜੀਵ ਪੀੜਿਆ ਜਾਂਦਾ ਤੇ ਸਰੀਰ ਵਿੱਚ ਨਾਨਾ ਪ੍ਰਕਾਰ ਦੇ ਵਿਕਾਰ ਪੈਦਾ ਹੁੰਦੇ ਨੇ, ਫਿਰ ਇਹੋ ਜਿਹੇ ਕੱਪੜੇ ਪਾਉਣ ਦਾ ਫਾਇਦਾ ਕੀ ਹੈ? ਮਰਿਆਦਾ ਪੂਰਵਕ ਕੱਪੜੇ ਜੇ ਪਾਏ ਧਾਰਮਿਕ ਤੌਰ ਤੇ, ਉਹਨਾਂ ਨੂੰ ਲੋਕ ਕਹਿੰਦੇ ਇਹ ਪੁਰਾਣਾ ਜਿਹਾ ਬੰਦਾ, ਐਵੇਂ ਪੇਂਡੂ ਜਿਹਾ ਹੀ ਆ, ਇਹਨੂੰ ਪਤਾ ਹੀ ਨਹੀਂ, ਇਹ ਡਰੈਸ ਨਹੀਂ ਪਾਉਣੀ ਜਾਣਦਾ। ਪਾਉਣੀ ਤਾਂ ਜਾਣਦੇ ਸਾਰੇ ਜਾਣੇ, ਗੁਰਮੁਖ ਪਿਆਰੇ ਸਭ ਕੁਛ ਪਾ ਸਕਦੇ ਨੇ, ਪਰ ਜਿਹੜੀ ਗੁਰਮਤ ਕਹਿੰਦੀ ਹੈ ਰੱਖ ਗਰੀਬੀ ਵੇਸ। ਇਸ ਕਰਕੇ ਜਿਵੇਂ ਬਹੁਤ ਸਾਲ ਪਹਿਲਾਂ ਬੱਚਿਆਂ ਨੂੰ ਨਾ ਪਤਾ ਹੁੰਦਾ, ਕੋਈ ਆਸਟ੍ਰੇਲੀਆ ਤੋਂ ਮਿਲਣ ਆਈ ਸੰਗਤ, ਕਾਫੀ ਸਾਲਾਂ ਦੀ ਗੱਲ, ਛੋਟਾ ਜਿਹਾ ਬੱਚਾ, ਕਈ ਦਿਨੋਂ ਕਥਾ ਸੁਣੀ, ਉਹਨਾਂ ਦਾ ਨਿਆਣਾ ਕਹਿੰਦਾ ਵੀ ਕਹਿੰਦੇ ਸਰ ਗਿਆਨੀ ਜੀ ਹਰ ਵਕਤ ਨਾਈਟ ਸੂਟ ਹੀ ਪਾਈ ਰੱਖਦੇ, ਪੈਂਟ ਕਮੀਜ਼ ਨਹੀਂ ਪਾਉਂਦੇ, ਲੋਕ ਸਮਝਦੇ ਨਾਈਟ ਸੂਟ ਹੀ ਪਾਇਆ ਹੋਇਆ ਇਹਨਾਂ ਨੇ। ਸੋ ਸਧਾਰਨ ਕੱਪੜਿਆਂ ਨੂੰ ਜਾਂ ਸਧਾਰਨ ਬੋਲੀ ਨੂੰ, ਸਧਾਰਨ ਰਹਿਣੇ ਸਹਿਣੇ ਨੂੰ ਸੰਸਾਰ ਸਮਝਦੇ ਨੂੰ ਪਤਾ ਹੀ ਨਹੀਂ। ਹਾਲਾਂਕਿ ਜਿੰਨੇ ਵੱਡੇ ਵੱਡੇ ਸਾਇੰਸਦਾਨ ਨੇ, ਫਿਲੋਸਫਰ ਨੇ ਔਰ ਬੜੇ ਸਿਆਣੇ ਦੁਨੀਆਂ ਦੇ ਮਨੁੱਖ ਹੋਏ ਨੇ, ਉਹਨਾਂ ਦਾ ਲਿਬਾਸ ਦੇਖੋ ਤਾਂ ਦੁਨੀਆਂ ਨਾਲੋਂ ਬਿਲਕੁਲ ਸਾਦਾ ਜਿਹਾ ਹੁੰਦਾ, ਪਰ ਦਿਮਾਗ ਉਹਨਾਂ ਦਾ ਬਹੁਤ ਜ਼ਿਆਦਾ ਹੁੰਦਾ। ਸਤਿਗੁਰੂ ਮਹਾਰਾਜ ਕਹਿੰਦੇ ਇਹੋ ਜਿਹੇ ਕੱਪੜੇ ਕਾਹਨੂੰ ਪਾਉਣੇ, ਸਰੀਰ ਨੂੰ ਪਰੇਸ਼ਾਨ ਕਰਨ, ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਦੂਜੇ ਦੀ ਭਾਵਨਾ ਵੀ ਮਾੜੀ ਹੋ ਜੇ ਜਾਂ ਆਪਣੀ ਵੀ ਭਾਵਨਾ ਖਰਾਬ ਹੋ ਜੇ, ਵਿਕਾਰ ਹੀ ਪੈਦਾ ਹੋਈ ਜਾਣ। ਇਸ ਕਰਕੇ ਸਾਦਗੀ ਵਾਲਾ ਜੀਵਨ ਸਾਨੂੰ ਹੁਕਮ ਹੈ ਖਾਲਸੇ ਨੂੰ, ਸਾਦਾ ਜਿਹਾ ਖਾਣਾ, ਸਾਦਾ ਜਿਹਾ ਪਹਿਨਣਾ, ਸਾਦਗੀ ਵਿੱਚ ਰਹਿਣਾ। ਡਾਕਟਰ ਤਾਂ ਨਹੀਂ ਕਹਿੰਦੇ ਤੁਸੀਂ ਆਹ ਚੀਜ਼ਾਂ ਖਾਓ, ਡਾਕਟਰ ਤਾਂ ਬਹੁਤ ਚੀਜ਼ਾਂ ਮਨ੍ਹਾ ਕਰਦੇ, ਟਾਈਟ ਕੱਪੜੇ ਪਾਉਣੇ। ਸੋ ਇਸੇ ਪ੍ਰਕਾਰ ਖਾਣੇ ਮਾੜੇ ਖਾਣੇ, ਮਸਾਲੇ ਖਾਈ ਜਾਣੇ, ਚਟਣੀਆਂ ਖਾਈ ਜਾਣੀਆਂ, ਇਹਨਾਂ ਚੀਜ਼ਾਂ ਤੋਂ ਡਾਕਟਰ ਵੀ ਮਨ੍ਹਾ ਕਰਦੇ, ਪਰ ਸਤਿਗੁਰੂ ਕਹਿੰਦੇ ਇਨਸਾਨ ਇਹਨਾਂ ਗੱਲਾਂ ਦੇ ਮਗਰ ਹੀ ਪਿਆ ਹੋਇਆ, ਬਸ ਉਹਨੂੰ ਆਪਣੇ ਪਰਲੋਕ ਦੇ ਸਵਾਰਨ ਦੀ ਫਿਕਰ ਘੱਟ ਹੈ, ਖਾਣੇ ਪੀਣੇ ਕੱਪੜਿਆਂ ਦੀ ਫਿਕਰ ਜ਼ਿਆਦੇ। ਸੋ ਇਹ ਗੁਰਬਾਣੀ ਇੱਕ ਤਰ੍ਹਾਂ ਦੀ ਰਹਿਤ ਮਰਿਆਦਾ ਹੀ ਹੈ। ਕੋਈ ਪੁੱਛੇ ਵੀ ਹੁਣ ਕਿੱਥੇ ਲਿਖਿਆ ਬਾਣੀ ਅੰਦਰ, ਲਿਖੇ ਕਿੱਥੇ ਲਿਖਿਆ ਦਿਖਾਓ, ਹੁਣ ਇਹ ਸਾਰਾ ਸਾਹਮਣੇ ਆਈ ਜਾਣਾ, ਆਪਣੇ ਐਨ ਸ਼ੀਸ਼ੇ ਵਾਂਗੂ ਸਾਫ਼ ਕਰ ਦੇਣਾ ਮਹਾਰਾਜ ਨੇ ਸਭ ਕੁਛ ਵੀ ਕੀ ਕਿੱਥੇ ਲਿਖਿਆ ਹੋਇਆ। ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਵਾਟ। ਫਿਰ ਪਿਤਾ ਜੀ ਕਹਿਣ ਲੱਗੇ ਆਪ ਖੂਬ ਸਾਰੇ, ਚਲੋ ਆਪਾਂ ਖੱਤਰੀ ਹਾਂ, ਘੋੜੇ ਤੇ ਬੈਠਿਆ ਕਰੋ, ਸ਼ਸਤਰ ਪਾਇਆ ਕਰੋ। ਉਹਨਾਂ ਸੋਚਿਆ ਚਲੋ ਇੱਧਰ ਨੂੰ ਲਾ ਕੇ ਦੇਖ ਲੈਂਦੇ ਹਾਂ। ਮਹਾਰਾਜ ਕਹਿੰਦੇ ਅਸੀਂ ਤਾਂ ਅੰਤਰੀਬ ਘੋੜੇ ਤੇ ਸਵਾਰ ਹਾਂ, ਸ਼ਸਤਰ ਵੀ ਸਾਡੇ ਕੋਲੇ। ਕਹਿੰਦੇ ਅੰਤਰੀਬ ਘੋੜਾ ਦਿਖਦਾ ਨਹੀਂ, ਸ਼ਸਤਰ ਕਿੱਥੇ ਨੇ? ਸਤਿਗੁਰੂ ਕਹਿੰਦੇ ਤੇਰੀ ਵਾਟ, ਉਸ ਵਾਹਿਗੁਰੂ ਦੀ ਭਗਤੀ ਰੂਪੀ ਵਾਟ ਤੋਂ ਮਤਲਬ ਹੁੰਦਾ ਰਸਤਾ, ਜਿਹੜਾ ਬੁੱਝਣਾ ਕੀਤਾ ਹੈ ਨਾ, ਇਹੀ ਘੋੜਾ ਹੈ, ਇਹੀ ਸੋਨੇ ਦੀ ਪਾਖਰ ਹੁੰਦੀ ਕਾਠੀ ਹੈ, ਸਾਖਤ ਤੋਂ ਪਾਪ ਬਣੀ ਹੋਈ। ਘੋੜੇ ਪਾਖਰ ਸੋਏ ਨੇ ਸਾਖਤ ਬੂਝਣ ਤੇਰੀ ਵਾਟ, ਸੱਤ ਘੋੜੇ ਲੈ ਚੱਲ, ਅੱਗੇ ਸੋਠ ਰਾਗ ਚ ਵੀ ਆਵੇਗਾ ਜਾ ਕੇ। ਸੋ ਧਰਮ ਘੋੜਾ ਸੱਤ ਦੀ ਜਿਹੜੀ ਉੱਤੇ ਕਾਠੀ ਪਾਈ ਹੋਈ ਹੈ, ਧਰਮ ਘੋੜਾ ਸੱਤ ਜੀਨ ਕਰ ਜਤ ਕੀ ਪਾਖਰ ਮਾਨ ਦੇ ਅਨੁਸਾਰ ਧਰਮ ਰੂਪ ਤਾਂ ਘੋੜਾ ਹੈ, ਸੱਚ ਦਾ ਬੋਲਣਾ ਇਹ ਕਾਠੀ ਹੈ, ਇਹਨੂੰ ਜੀਨ ਵੀ ਕਹਿੰਦੇ ਨੇ, ਜਤ ਰੱਖਣਾ ਹੈ ਜਤਿੰਦਰੇ ਰਹਿਣਾ ਇਹ ਪਾਖਰ ਹੈ। ਪਾਖਰ ਤੋਂ ਮਤਲਬ ਜੰਜੀਰਦਾਰ ਲੋਹੇ ਦਾ ਝੁੱਲ ਹਾਥੀ ਅਤੇ ਘੋੜਿਆਂ ਉੱਤੇ ਪਾਇਆ ਜਾਂਦਾ, ਜਿਸ ਕਰਕੇ ਮੈਦਾਨੇ ਜੰਗ ਦੇ ਵਿੱਚ ਸਰੀਰ ਦੀ ਰੱਖਿਆ ਹੁੰਦੀ ਉਹਨੂੰ ਪਾਖਰ ਕਹਿੰਦੇ ਨੇ। ਤੇ ਕਰੁਣਾ ਮੈਤਰੀ ਮੁਦਤਾ ਅਪੇਖਿਆ, ਇਹ ਸੋਨੇ ਦੀ ਪੂੰਜੀ ਹੈ ਸਾਰੀ। ਕਰੁਣਾ ਕਿਸੇ ਤੇ ਦਇਆ ਕਰਨੀ, ਮੈਤਰੀ ਮੈਤਰ ਦਾ ਭਾਵ ਰੱਖਣਾ, ਮੁਦਤਾ ਹੁੰਦੀ ਪ੍ਰਸੰਨਤਾ, ਦੇਖ ਕੇ ਕਿਸੇ ਦੇ ਪਦਾਰਥਾਂ ਨੂੰ ਖੁਸ਼ ਹੋਣਾ, ਸੜਨਾ ਨਾ, ਅਪੇਖਿਆ ਹੁੰਦੀ ਕਿਸੇ ਦੇ ਦੇਖ ਕਰਕੇ ਔਗਣਾਂ ਨੂੰ ਅਪੇਖਿਆ ਕਰ ਛੱਡਣਾ, ਜਿਨ੍ਹਾਂ ਨੇ ਦੇਖ ਕੇ ਅਣਡਿੱਠ ਕੀਤਾ, ਮਨੁੱਖਤਾ ਦਾ ਭਲਾ ਸੋਚਣਾ, ਦੂਜੇ ਦੀ ਇੱਜ਼ਤ ਰੱਖਣੀ, ਪਰਦੇ ਢਾਕੇ ਰੱਖਣੇ, ਅੱਛੇ ਮਨੁੱਖ ਦੀਆਂ ਨਿਸ਼ਾਨੀਆਂ ਹੁੰਦੀਆਂ ਨੇ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਉਹ ਪਰਮੇਸ਼ਰ ਦੀ ਭਗਤੀ ਰੂਪ ਵਾਟ ਦਾ ਜਿਹੜਾ ਬੁੱਝਣਾ ਕੀਤਾ ਨਾ, ਰਸਤੇ ਦਾ ਜਿਹੜਾ ਪੁੱਛਣਾ ਕੀਤਾ, ਇਸ ਵਾਟ ਉੱਪਰ ਅਸਾਂ ਨੇ ਚੱਲਣਾ ਕੀਤਾ। ਇਹ ਵਾਟ ਆਪਣੇ ਪੁਰਾਣਾ ਅੱਖਰ ਹੈ ਪੰਜਾਬੀ ਦਾ, ਪੰਜਾਬ ਦਾ। ਕਿੰਨੀ ਵਾਟ ਰਹਿ ਗਈ ਹੁਣ? ਕਹਿੰਦੇ ਇੰਨੀ ਵਾਟ ਰਹਿ ਗਈ। ਇੱਕ ਵਾਰ ਮਹਾਰਾਸ਼ਟਰ ਵਿੱਚ ਅਸੀਂ ਗਏ, ਇਹੋ ਜਿਹੇ ਪਹਾੜੀ ਏਰੀਏ 'ਚ ਵੀ ਚਲੋ ਗਏ ਸੀ ਘੁੰਮਣ ਵਾਸਤੇ ਕਿਤੇ। ਉੱਥੇ ਕੋਈ ਬੜਾ ਭਜਨੀਕ ਸਿੰਘ ਰਹਿੰਦਾ ਸੀ ਪਹਾੜੀਆਂ 'ਚ, ਜਦੋਂ ਘੁੰਮਾਉਣ ਵਾਸਤੇ ਲੈ ਕੇ ਗਏ ਤਾਂ ਉਸ ਵਕਤ ਉਹ ਕਹਿਣ ਲੱਗੇ ਇੱਧਰ ਵੀ ਬਹੁਤ ਸੁੰਦਰ ਮਨੀਕ ਥਾਂ ਹੈ, ਝੀਲ ਹੈ, ਚਲੋ ਸਿੰਘ ਚਲੇ ਗਏ। ਉੱਥੋਂ ਦੇ ਇਲਾਕੇ ਦਾ ਨਿਵਾਸੀ ਸਾਡੇ ਨਾਲ ਭੇਜਦਾ ਇੱਕ, ਉਹ ਸਾਨੂੰ ਤਾਂ ਉਹਦੀ ਸਮਝ ਨਹੀਂ ਲੱਗਦੀ ਪਰ ਉਹਦੀ ਇੱਕ ਗੱਲ ਚੰਗੀ ਸੀ। ਤਾਂ ਉਹ ਅਸੀਂ ਉਹਨੂੰ ਪੁੱਛਣਾ ਰਸਤਾ ਠੀਕ ਆ, ਉਹਨੇ ਕਹਿੰਦਾ ਵਾਟ ਚਾਂਗਲੀ, ਇਹ ਮਹਾਰਾਸ਼ਟਰ ਦਾ ਅੱਖਰ ਹੈ ਵਾਟ ਚਾਂਗਲੀ। ਅਸੀਂ ਇੰਨਾ ਕੁ ਸਮਝ ਲਿਆ ਵੀ ਚੰਗਲੀ ਮਤਲਬ ਚੰਗੀ, ਵਾਟ ਮਤਲਬ ਰਸਤਾ, ਇਹ ਉੱਥੇ ਦਾ ਵੀ ਅੱਖਰ ਹੈ। ਸੋ ਇਸ ਕਰਕੇ ਇਸ ਵਾਟ ਉੱਪਰ ਅਸਾਂ ਨੇ ਚੱਲਣਾ ਕੀਤਾ। ਕਾਠੀ ਦੇ ਹੇਠਾਂ ਘੋੜੇ ਦੀ ਪਿੱਠ ਤੇ ਜੋ ਕੱਪੜਾ ਪਾਉਂਦੇ ਨੇ ਉਹਨੂੰ ਵੀ ਪਾਖਰ ਕਹਿੰਦੇ ਨੇ, ਉਹਨੂੰ ਵੀ ਉਹਨੂੰ ਨਮਦਾ ਵੀ ਕਹਿੰਦੇ ਨੇ, ਨਮਦਾ। ਕਾਠੀ ਦੇ ਪਹਿਲਾਂ ਕੱਪੜਾ ਰੱਖਿਆ ਜਾਂਦਾ, ਫਿਰ ਕਾਠੀ ਕਸੀ ਜਾਂਦੀ, ਨਹੀਂ ਤਾਂ ਘੋੜੇ ਦਾ ਸਰੀਰ ਹੀ ਛਿਲਿਆ ਜਾਵੇ। ਕਹਿੰਦੇ ਸ਼ਸਤਰ ਕਿਹੜੇ ਰੱਖੇ ਹੋਏ ਨੇ ਤੁਸੀਂ, ਸਾਨੂੰ ਦੇਖਦੇ ਨਹੀਂ ਗੇ? ਸਤਿਗੁਰੂ ਮਹਾਰਾਜ ਕਹਿਣ ਲੱਗੇ ਤਰਕਸ ਤੀਰ ਕਮਾਨ ਸਾਂਗ ਤੇਗ ਬੰਦ ਗੁਣ ਧਾਤ, ਵਾਹਿਗੁਰੂ ਦੀ ਪ੍ਰਾਪਤੀ ਦੇ ਸ਼ੁਭ ਗੁਣਾਂ ਨੂੰ ਜਿਹੜਾ ਅਸੀਂ ਧਾਰਨ ਕੀਤਾ ਹੈ ਨਾ, ਇਹੀ ਤਰਕਸ ਤੋਂ ਭਾਵ ਪੱਥਾ ਹੈ, ਜਿਹੜਾ ਪਿਛਲੇ ਪਾਸੇ ਮੋਢੇ ਤੇ ਟੰਗ ਕੇ, ਸੋ ਉਹਦੇ ਚ ਤੀਰ ਪਾਏ ਜਾਂਦੇ, ਇਹਨਾਂ ਨੂੰ ਪੱਥਾ ਕਹਿੰਦੇ ਨੇ, ਇਹੀ ਤੀਰ ਕਮਾਨ ਹੈ ਸਾਡਾ। ਬਸ ਤਰਕਸ ਤੀਰ ਕਮਾਨ ਸਾਂਗ, ਸਾਂਗ ਹੁੰਦੀ ਬਰਛੀ। ਜੇ ਹਜ਼ੂਰ ਸਾਹਿਬ ਜਾਓ ਤਾਂ ਮਾਤਾ ਭਾਗੋ ਭਾਗ ਕੌਰ ਜੀ, ਉਹ ਪਹਿਲਾਂ ਨਾਂ ਸੀ ਮਾਤਾ ਮਾਈ ਭਾਗੋ, ਫਿਰ ਲੋਕਾਂ ਨੇ ਉਹੀ ਨਾਂ ਜੇ ਹੁਣ ਪ੍ਰਚਲਿਤ ਰੱਖੇ ਹੋਏ ਨੇ। ਜਿਵੇਂ ਆ ਇੱਕ ਕੈਲੰਡਰ ਜਿਹਾ ਛਪਿਆ ਹੈ ਤੇ ਕੌਰ ਤੋਂ ਬਿਨਾਂ ਹੀ ਸਾਰੇ ਨਾਂ ਲਿਖੇ ਹੋਏ ਨੇ। ਇਹ ਗੱਲਾਂ ਦਾ ਇਹ ਡੀਪਲੀ ਸੋਚੀਏ ਤਾਂ ਇਹ ਗਲਤ ਜੀ ਗੱਲ ਹੋ ਜਾਂਦੀ ਹੈ। ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾਂ ਲਿਖਿਆ, ਮਾਤਾ ਗੁਜਰੀ, ਮਾਤਾ ਜੀਤੋ, ਕੀ ਗੱਲ ਉਹਨਾਂ ਨੇ ਅੰਮ੍ਰਿਤ ਨਹੀਂ ਛਕਿਆ? ਉਹ ਉਦਾਂ ਹੀ ਰਹਿ ਗਈਆਂ ਸੀ। ਇਸ ਕਰਕੇ ਕੌਰ ਅੱਖਰ ਨਾਲੋਂ ਕੱਟਤਾ, ਫਿਰ ਗਾਂਹ ਜੈਨਰੇਸ਼ਨ 'ਤੇ ਬੜਾ ਫਰਕ ਪੈਂਦਾ। ਨਿਆਣੇ ਕਹਿਣਗੇ ਲਓ ਉਹਨਾਂ ਨੇ ਕਿਹੜਾ ਕੌਰ ਲਾਇਆ ਸੀ। ਮਾਤਾ ਗੁਜਰੀ ਲਿਖਿਆ, ਮਾਤਾ ਗੁਜਰੀ ਦੀ ਮਾਤਾ ਦਾ ਨਾਂ ਪਤਾ ਕੀ ਹੈ? ਮਾਤਾ ਬਿਸ਼ਨ ਕੌਰ। ਉਹਨਾਂ ਕਿਹੜਾ ਅੰਮ੍ਰਿਤ ਛਕਿਆ ਸੀ ਉਦੋਂ? ਕੌਰ ਕੋਈ ਨਾਂ ਇਹ ਕਿ ਉਦੋਂ ਬਾਅਦ ਹੀ ਲਾਇਆ, ਪਹਿਲਾਂ ਤੋਂ ਹੀ ਚੱਲਿਆ ਆਉਂਦਾ। ਜਦ ਉਹਦਾ ਨਾਂ ਉਹਨਾਂ ਦੀ ਮਾਤਾ ਦਾ ਨਾਂ ਬਿਸ਼ਨ ਕੌਰ ਹੈ ਤੇ ਗੁਜਰ ਕੌਰ ਤਾਂ ਕੁਦਰਤੀ ਹੋਈ ਹੈ, ਅੰਮ੍ਰਿਤ ਛਕਣ ਤੋਂ ਬਾਅਦ ਤਾਂ ਰੱਖਣਾ ਹੀ ਰੱਖਣਾ ਸੀਗਾ। ਇਸ ਕਰਕੇ ਮਾਈ ਭਾਗੋ ਹੀ ਕਹੀ ਜਾਂਦੇ ਹੁਣ ਤੱਕ ਲੋਕ। ਹਾਲਾਂਕਿ ਅੱਧਾ ਨਾਂ ਲਵੇ ਸੋ ਤਨਖਾਹੀਆ ਲਿਖਿਆ, ਅੱਧਾ ਨਾਂ ਲੈਣ ਵਾਲੇ ਨੂੰ ਤਨਖਾਹ ਲੱਗਦੀ ਹੈ, ਪੰਜਾਂ ਪਿਆਰਿਆਂ ਤੋਂ ਸਜ਼ਾ ਮਿਲਦੀ। ਇਸ ਕਰਕੇ ਯਾਦ ਆ ਗਿਆ ਮੈਨੂੰ, ਇਹੀ ਸਾਂਗ ਹੈ। ਸਾਂਗ ਹੁੰਦੀ ਲੰਬੀ ਬਰਛੀ। ਜੇ ਜਾਓ ਸ੍ਰੀ ਹਜ਼ੂਰ ਸਾਹਿਬ ਮਾਤਾ ਭਾਗ ਕੌਰ ਦਾ ਸਥਾਨ ਤਖ਼ਤ ਸਾਹਿਬ ਦੇ ਨਾਲ ਹੀ ਹੈ, ਜਦ ਉੱਥੇ ਮੱਥਾ ਟੇਕੋਗੇ ਤਾਂ ਉੱਥੇ ਉਹ ਸਾਂਗ ਪਈ ਹੈ ਉਹਨਾਂ ਦੀ, ਉਹ ਦੀਵਾਰ ਤੇ ਲਾਈ ਹੋਈ ਹੈ, ਬੜੀ ਲੰਬੀ ਸਾਰੀ ਖੜੀ ਕੀਤੀ ਹੋਵੇਗੀ। ਜਾਂ ਮਹਾਰਾਜ ਕਹਿੰਦੇ ਇਹੀ ਤੇਗ ਬੰਦ ਹੁੰਦਾ ਤਲਵਾਰ ਦਾ ਬੰਨਣਾ, ਇਹੀ ਧਾਤ ਹੁੰਦਾ ਧਾਵਣੀ ਹੈ ਸਾਡੀ। ਤਰਕਸ ਪੱਥਾ ਤੀਰ ਪਾਏ ਨੇ, ਕਮਾਨ ਫੜੀ ਹੋਈ ਹੈ, ਸਾਂਗ ਪਕੜੀ ਹੋਈ ਹੈ, ਤੇਗ ਬੰਦ ਤੇਗ ਬੰਨੀ ਹੋਈ ਹੈ, ਗੁਣ ਧਾਤ, ਇਹੀ ਧਾਤ ਹੈ ਸਾਡੀ ਧਾਵਣੀ। ਪ੍ਰਭੂ ਦੀ ਪ੍ਰਾਪਤੀ ਦੇ ਸ਼ੁਭ ਗੁਣਾਂ ਨੂੰ ਜਿਹੜਾ ਧਾਰਨ ਕੀਤਾ, ਬਸ ਇਹ ਸਾਰੇ ਸ਼ਸਤਰ ਹੈ ਮੇਰੇ ਕੋਲ। ਜਾਂ ਫਿਰ ਸੰਤੋਖ ਵਿਸ਼ੇਸ਼ ਜਿਹੜਾ ਹਿਰਦਾ ਹੁੰਦਾ, ਇਹੀ ਪੱਥਾ। ਇਹਦੇ ਵਿੱਚ ਜਿਹੜੇ ਮਹਾਰਾਜ ਕਹਿਣ ਲੱਗੇ ਪ੍ਰੇਮ ਰੂਪੀ ਤੀਰ ਪਾਏ ਹੋਏ ਨੇ, ਪ੍ਰੇਮ ਕੇ ਸਰ ਲਾਗੇ ਤਨ ਪੀਤਰ ਤਾਂ ਭਰਮ ਕਾਟਿਆ ਜਾਈ, ਮੇਰਾ ਮਨ ਪ੍ਰੇਮ ਲੱਗੋ ਹਰ ਤੀਰ। ਜਿਵੇਂ ਮਹਾਰਾਜ ਨੇ ਬਾਣੀ ਅੰਦਰ ਬਚਨ ਲਿਖੇ ਨੇ, ਹਮਰੀ ਬੇਦਨ ਹਰ ਪ੍ਰਭ ਜਾਨਾ ਮੇਰੇ ਮਨ ਅੰਤਰ ਕੀ ਪੀਰ, ਸ੍ਰੇਸ਼ਟ ਜਿਹੜੀ ਆਤਮ ਵਿਛੈਣੀ ਬੁੱਧੀ ਇਹ ਕਮਾਣ ਹੈ। ਆਤਮ ਵਿਛੈਣੀ ਬੁੱਧੀ ਹੁੰਦੀ ਵਿਵੇਕ ਬੁੱਧੀ, ਮੰਦ ਬੁੱਧੀ ਵੱਖਰੀ ਚੀਜ਼ ਹੈ। ਇਉਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਮਨ ਨੂੰ ਸ਼ੁੱਧ ਕਰਨਾ ਇਹ ਧਨੁਖ ਹੈ, ਸ਼ਾਂਤੀ ਰੂਪ ਸਾਂਗ ਪਕੜੀ ਬਰਛੀ ਤੇ ਬ੍ਰਹਮ ਗਿਆਨ ਰੂਪੀ ਤੇਗ ਤਲਵਾਰ ਨੂੰ ਬੰਨਿਆ, ਸ਼ੁਭ ਗੁਣਾਂ ਦੀ ਤਰਫ ਦੌੜਨਾ ਇਹੀ ਧਾਤ ਹੁੰਦੀ ਧਾਵਣੀ। ਇੱਕ ਤਾਂ ਹੁੰਦਾ ਮਾੜੇ ਪਾਸੇ ਦੌੜਨਾ, ਬੁਰੇ ਕਾਮ ਕਉ ਉਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ। ਇੱਕ ਹੁੰਦਾ ਚੰਗੇ ਪਾਸੇ ਨੂੰ ਚੱਲਣਾ, ਇਹ ਧਾਤ ਹੈ ਮੇਰੀ ਕਹਿੰਦੇ ਭੱਜਣਾ। ਜਿਹੜਾ ਸਿਪਾਹੀ ਭਾਈ ਦਾ ਜੰਗ ਦੇ ਵਿੱਚ ਸ਼ਸਤਰ ਪਕੜ ਕੇ ਜਾ ਕੇ ਦੁਸ਼ਟਾਂ ਨਾਲ ਟੱਕਰ ਲੈਂਦਾ, ਕਾਮ ਕ੍ਰੋਧ ਮੋਹੰਕਾਰ ਦੁਸ਼ਟਾਂ ਨਾਲ ਟੱਕਰ ਲੈਣੀ, ਜਿਹੜਾ ਉਧਰ ਨੂੰ ਸ਼ੁਭ ਗੁਣਾਂ ਦੀ ਤਰਫ ਦੌੜਨਾ, ਮਾੜੇ ਪਾਸੇ ਤੋਂ ਪਿੱਛੇ ਨੂੰ ਹਟਣਾ, ਸ਼ੁਭ ਗੁਣਾਂ ਵਾਲੇ ਪਾਸੇ ਨੂੰ ਜਾਣਾ। ਵਾਜਾ ਨੇਜਾ ਪਾਤ ਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ, ਕਰਮ ਤੇਰਾ ਤੋਂ ਕਹਿੰਦੇ ਤੇਰਾ ਤੋਂ ਭਾਵ ਤੇ ਇਸ ਪਰਮਾਤਮਾ ਦਾ ਜੋ ਬਖਸ਼ਿਸ਼ ਹੋਈ ਹੈ, ਕਰਮ ਤੇਰਾ, ਇਹ ਤੇਰੀ ਜਿਹੜੀ ਕਰਮ ਹੋਈ ਬਖਸ਼ਿਸ਼ ਅਨੁਗ੍ਰਹਿ ਹੋਇਆ ਨਾ, ਇਹੀ ਮੇਰਾ ਵਾਜਾ ਹੈ, ਇਹੀ ਨੇਜਾ ਹੈ, ਤੇ ਇਹੀ ਮੇਰੀ ਪਤ ਆਬਰੋ ਦੇ ਨਾਲ ਪ੍ਰਗਟ ਹੋਣਾ, ਇਹੀ ਮੇਰੀ ਜਾਤੀ। ਬਸ ਜਿਹੜਾ ਪਰਮਾਤਮਾ ਦੀ ਬਖਸ਼ਿਸ਼ ਹੈ ਮੇਰੀ, ਇਹੀ ਵਾਜਾ, ਇਹੀ ਨੇਜਾ, ਨੇਜਾ ਸੋ ਵਰਛਾ ਭਾਲਾ, ਇਹ ਹੈ ਸਾਰੀਆਂ ਇੱਕੋ ਹੀ ਚੀਜ਼ਾਂ ਨੇ, ਪਰ ਉਹਨਾਂ ਦਾ ਥੋੜੇ ਥੋੜੇ ਬਣਤਰ ਵਿੱਚ ਫਰਕ ਹੁੰਦਾ। ਤੋ ਇਹ ਸਾਰੇ ਸ਼ਸਤਰਾਂ ਦੀ ਬਣਤਰ ਦਿਖਾਈ ਮਹਾਨ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਨਾਭਾ ਨੇ, ਸ਼ਸਤਰ ਸਾਰੇ ਦਿਖਾਏ ਨੇ। ਇਸ ਪ੍ਰਕਾਰ ਪੁਰਾਣੇ ਕਿਲਿਆਂ ਵਿੱਚ ਜਾਈਏ, ਜੇ ਹੁਣ ਬਹੁਤਾ ਨਹੀਂ ਤਾਂ ਪਟਿਆਲਾ ਕਿਲਾ ਮੁਬਾਰਕ ਦੇ ਵਿੱਚ ਹੁਣ ਤੱਕ ਪੁਰਾਣੇ ਸ਼ਸਤਰ ਪਏ ਨੇ, ਕਦੇ ਮੌਕਾ ਲੱਗੇ ਦੇਖੋ। ਸੋ ਇਸ ਤਰ੍ਹਾਂ ਸਾਰੇ ਸ਼ਸਤਰ ਰੱਖੇ ਹੋਏ ਨੇ ਸੰਭਾਲ ਕੇ, ਕਿਤੇ ਵੀ ਮਿਲ ਜਾਣ। ਇੰਗਲੈਂਡ ਵੀ ਕਾਫੀ ਸ਼ਸਤਰ ਪਏ ਨੇ ਪੁਰਾਣੇ, ਇੱਥੇ ਵੀ ਪਏ ਹੋਣੇ ਆ, ਕਿਉਂਕਿ ਪੁਰਾਣੀਆਂ ਚੀਜ਼ਾਂ ਸਾਂਭ ਕੇ ਰੱਖਣੀ ਬੜੀ ਸਿਆਣਪ ਹੁੰਦੀ। ਸੋ ਜਿਹੜੀ ਸਾਡੇ ਅੰਦਰ ਥੋੜ੍ਹੀ ਜਿਹੀ ਘੱਟ ਹੀ ਹੈ, ਆਪਣੇ ਕੀ ਕਰਦੇ ਨੇ ਆਪਣੀ ਕੌਮ ਚ ਜਿੰਨੀਆਂ ਪੁਰਾਣੀਆਂ ਚੀਜ਼ਾਂ ਸਭ ਢਾਹ ਢੁਆ ਕੇ ਢੇਰੀ ਕਰ ਛੱਡਦੇ। ਉੱਥੇ ਸੰਗਮਰਮਰ ਦਾ ਗੁਰਦੁਆਰਾ ਖੜਾ ਤਾ ਪੱਥਰ, ਉੱਥੇ ਜਿਹੜੀ ਉਹ ਚਮਕੌਰ ਦੀ ਗੜੀ ਸੀ ਉਹ ਢਾਹ ਤੀ, ਪੱਥਰ ਲਾ ਤਾ ਉੱਥੇ। ਹੋਰ ਥਾਈ ਦੇਖ ਲਓ ਜਿੱਥੇ ਕਿਤੇ ਮਹਾਰਾਜ ਦੇ ਨਿਸ਼ਾਨੀਆਂ ਸੀ, ਸਾਰੀਆਂ ਮੇਟਤੀਆਂ, ਕੋਈ ਛੱਡੀ ਹੋਈ ਨਹੀਂ। ਕਿਉਂ? ਸਿਆਣੀ ਕੌਮ ਕਦੇ ਵੀ ਆਪਣੀਆਂ ਚੀਜ਼ਾਂ ਨੂੰ ਗਵਾਉਂਦੀ ਨਹੀਂ। ਜਿੱਥੇ ਈਸਾ ਜੀ ਨੂੰ ਸਜ਼ਾ ਦਿੱਤੀ ਸੀ, ਉਹ ਕੰਧ ਅੱਜ ਵੀ ਸ਼ੀਸ਼ੇ 'ਚ ਮੜ ਕੇ ਖੜੀ ਕੀਤੀ ਹੋਈ ਹੈ, ਉਹਦੇ ਉਦਾਲੇ ਨਵੀਆਂ ਬਿਲਡਿੰਗਾਂ ਬਣ ਗਈਆਂ, ਪਰ ਸਿਆਣੀ ਕੌਮ ਨੇ ਆਪਣੇ ਵੱਡਿਆਂ ਦੀ ਚੀਜ਼ ਨੂੰ ਹੂਬ ਹੂ ਰੱਖਿਆ ਹੋਇਆ। ਅਸੀਂ ਬੱਚਿਆਂ ਨੂੰ ਕੀ ਦਿਖਾਵਾਂਗੇ, ਸਾਡੀ ਚਮਕੌਰ ਦੀ ਗੜੀ ਕਿਹੜੀ ਸੀ, ਸਾਡੇ ਫਤਿਹਗੜ੍ਹ ਸਾਹਿਬ ਭੋਰੇ ਥੱਲੇ ਜਿਹੜੀ ਚਾਰ ਇੱਟਾਂ ਦੀਆਂ ਸੀ ਉਹ ਵੀ ਲਕੋਤੀਆਂ। ਪਤਾ ਨਹੀਂ ਇਹਦੇ ਪਿੱਛੇ ਕਿਸੇ ਦਾ ਦਿਮਾਗ ਕੰਮ ਕਰਦਾ ਜਾਂ ਬੁੱਧੀ ਘੱਟ ਹੈ ਜਾਂ ਰੱਬ ਜਾਣੇ। ਜਿਹੜੇ ਦਰਖਤ ਸੀ ਸਾਰੇ ਉਹ ਵੱਢਤੇ, ਜਿੱਥੇ ਗੁਰੂ ਸਾਹਿਬ ਨੇ ਘੋੜਾ ਬੰਨਿਆ ਉਹ ਵੀ ਵੱਢਤਾ, ਜਿੱਥੇ ਮਹਾਰਾਜ ਬੈਠੇ ਉਹ ਵੀ ਦਰਖਤ। ਅਖੇ ਜੀ ਦਰਖਤਾਂ ਦੀ ਪੂਜਾ ਹੈ, ਫਲਾਨਾ ਢਿਮਕਾ, ਪਰਮਾਤਮਾ ਜਾਣੇ ਕਿ ਕੀ ਹੋ ਰਿਹਾ। ਇਹਦੇ ਲਈ ਵੀ ਸਾਨੂੰ ਥੋੜਾ ਉਦਮ ਕਰਕੇ ਸਾਰਿਆਂ ਨੂੰ ਵਿਚਾਰ ਕਰਨੀ ਚਾਹੀਦੀ ਹੈ, ਤਾਂ ਇਹ ਚੀਜ਼ਾਂ ਜਦੋਂ ਸਾਹਮਣੇ ਆਉਂਦੀਆਂ ਨੇ। ਮਹਾਰਾਜ ਕਹਿੰਦੇ ਨੇ ਇਹ ਵਾਜਾ ਨੇਜਾ ਪਤਸ਼ਮ ਪ੍ਰਗਟ ਕਰਮ ਤੇਰਾ ਮੇਰੀ ਜਾਤ। ਜਿਹੜਾ ਸਤਨਾਮ ਰੂਪੀ ਵਾਜਾ, ਵਾਹਿਗੁਰੂ ਵਾਹਿਗੁਰੂ ਕਰਨ ਰੂਪ ਵਾਜਾ, ਨਿਸ਼ਚੇ ਰੂਪੀ ਨੇਜਾ, ਪਤੀ ਪਰਮਾਤਮਾ ਦੇ ਸਹਿਤ ਹੋਣਾ ਇਹੀ ਸਾਡਾ ਪ੍ਰਗਟ ਹੋਣਾ, ਤੇ ਇਸ ਪ੍ਰਭੂ ਦਾ ਜਿਹੜਾ ਬਖਸ਼ਿਸ਼ ਹੋਣੀ ਇਹੀ ਮੇਰੀ ਜਾਤੀ ਹੈ। ਬਾਬਾ ਹੋਰ ਚੜ੍ਹਨਾ ਖੁਸ਼ੀ ਖੁਆਰ, ਕਹਿਣ ਲੱਗੇ ਬਾਬਾ ਤੋਂ ਪਾਵੇ ਪਿਤਾ ਜੀ, ਅੰਤਰੀਵ ਧਰਮ ਘੋੜੇ ਤੋਂ ਬਿਨਾਂ ਜਿਹੜਾ ਹੋਰ ਪ੍ਰਤੱਖ ਘੋੜਿਆਂ ਉੱਪਰ ਖੁਸ਼ੀਆਂ ਪੂਰਵਕ ਚੜ੍ਹਨਾ ਨਾ, ਇਹਨੂੰ ਤਾਂ ਖੁਆਰ ਖਰਾਬ ਹੀ ਕਰਦਾ ਬੰਦੇ ਨੂੰ। ਜਿਹੜੀਆਂ ਐਵੇਂ ਘੋੜੇ ਤੇ ਚੜ੍ਹ ਕੇ ਇੱਧਰ ਚਲਿਆ ਗਿਆ ਉੱਧਰ ਚਲਿਆ ਗਿਆ, ਲੋਕਾਂ ਨੂੰ ਪਰੇਸ਼ਾਨੀਆਂ ਦੇਣੀਆਂ, ਕਿਉਂਕਿ ਉਦੋਂ ਲੋਕ ਐਸਾ ਹੀ ਕਰਦੇ ਸੀ। ਸਵਾਰਾ ਸੱਚੇ ਪਾਤਸ਼ਾਹ ਨੇ ਘੋੜਾ ਅੱਖਰ ਕਾਫੀ ਵਰਤੇ, ਇਹਦੀ ਵਰਤੋਂ ਸੱਤੇ ਬਲਵੰਡੇ ਹੋਣਾਂ ਨੇ ਵੀ ਕੀਤੀ ਹੈ। ਘੋੜਾ ਕੀਤੋ ਸਹਿਜ ਦਾ ਜੱਤ ਕੀਓ ਪਲਾਣ, ਉੱਥੇ ਵੀ ਇਹਦੀ ਵਰਤੋਂ ਕੀਤੀ। ਜੇਤ ਚੜਿਆ ਤਨ ਪੀੜੀਆ ਮਨ ਮਹਿ ਚਲੈ ਵਿਕਾਰ ਰਹਾਓ, ਕਹਿੰਦੇ ਜਿਸ ਘੋੜੇ ਉੱਤੇ ਚੜਿਆ ਸਰੀਰ ਪੀੜਿਤ ਹੁੰਦਾ, ਮਨ ਦੇ ਅੰਦਰ ਵਿਕਾਰ ਚੱਲਦੇ ਨੇ, ਸੋ ਜੀਵ ਪੀੜਿਆ ਜਾਂਦਾ ਹੈ, ਨਾਨਾ ਪ੍ਰਕਾਰ ਦੇ ਵਿਕਾਰ ਆਉਂਦੇ, ਉਹਨਾਂ ਤੇ ਚੜ੍ਹਨ ਦਾ ਕੀ ਫਾਇਦਾ। ਐਵੇਂ ਚਲੋ ਜੰਗ ਦੀ ਗੱਲ ਵੱਖਰੀ ਹੈ, ਪਰ ਇੱਕ ਹੀ ਆਪਣੀਆਂ ਸਰਦਾਰੀਆਂ ਚਮਕਾਉਣ ਨੂੰ, ਲੋਕਾਂ ਨੂੰ ਪਰੇਸ਼ਾਨ ਕਰਨ ਨੂੰ, ਜਾਂ ਹੋਰ ਗੱਲਾਂ ਨੂੰ ਆਪਣੇ ਟਾਈਮ ਨੂੰ ਖਰਾਬ ਕਰਨ ਲਈ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਖੇਡਣੀਆਂ, ਕਹਿੰਦੇ ਮੈਨੂੰ ਨਹੀਂ ਚੰਗੀਆਂ ਲੱਗਦੀਆਂ, ਗੁਰੂ ਨਾਨਕ ਸਾਹਿਬ ਨੂੰ ਨਹੀਂ ਪਾਉਂਦੀਆਂ ਉਹ। ਅਖੀਰ ਮਾਤਾ ਪਿਤਾ ਜੀ ਕਹਿਣ ਲੱਗੇ ਹੁਣ ਪੱਕੇ ਮਕਾਨ ਪਾ ਲਏ ਨੇ, ਸੋਹਣੇ ਘਰ ਬਣ ਗਏ, ਚਲੋ ਹੁਣ ਘਰੇ ਰਹਿਸ਼ ਕਰੋ, ਪਰਿਵਾਰ ਵਿੱਚ ਰਲ ਮਿਲ ਕੇ ਬੈਠੋ, ਤੁਹਾਨੂੰ ਕੋਈ ਕੰਮ ਨਹੀਂ ਕਹਿੰਦੇ, ਤੁਸੀਂ ਘਰ ਬਹਿ ਕੇ ਸਾਰੇ ਨੌਕਰਾਂ ਤੇ ਆਪ ਹੁਕਮ ਕਰੋ, ਸਾਨੂੰ ਦੱਸੋ ਕੀ ਕਰਨਾ। ਮਹਾਰਾਜ ਕਹਿੰਦੇ ਘਰ ਤਾਂ ਮੇਰਾ ਬਣ ਗਿਆ ਪੱਕਾ, ਘਰ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਿਵਾਰ। ਵਾਹਿਗੁਰੂ ਦੇ ਨਾਮ ਜਪਣ ਦੀ ਜਿਹੜੀ ਖੁਸ਼ੀ ਸਾਨੂੰ ਪ੍ਰਾਪਤ ਹੋਈ, ਇਹ ਸਾਡੇ ਲਈ ਘਰ ਹੈ, ਇਹੀ ਮੰਦਰ ਹੈ। ਕਿਉਂਕਿ ਘਰ ਕੱਚੇ ਹੁੰਦੇ ਨੇ ਤੇ ਮੰਦਰ ਪੱਕੇ ਹੁੰਦੇ ਨੇ, ਸਰੀਰ ਘਰ ਦੇ ਮੰਦਰ ਅੰਦਰ ਜੋ ਨਾਮ ਦੀ ਖੁਸ਼ੀ ਪ੍ਰਾਪਤ ਹੋਈ ਮੈਨੂੰ, ਇਹੀ ਮੇਰੇ ਲਈ ਮੰਦਰ ਹੈ। ਨਦਰ ਤੇਰੀ ਵਾਹਿਗੁਰੂ ਪਰਮਾਤਮਾ ਦੀ ਜੋ ਕਿਰਪਾ ਦ੍ਰਿਸ਼ਟੀ ਹੋਈ, ਇਹੀ ਮੇਰਾ ਪਰਿਵਾਰ ਹੈ ਬਸ। ਨਦਰ ਤੇਰੀ ਪਰਿਵਾਰ ਤੇ ਖੁਸ਼ੀ ਨਾਮ ਦੀ ਇਹੀ ਮੰਦਰ। ਹੁਕਮ ਸੋਈ ਤੁਦ ਭਾਵ ਸੀ ਹੋਰ ਆਖਣ ਬਹੁਤ ਅਪਾਰ। ਉਹ ਪਰਮਾਤਮਾ ਨੂੰ ਜਿਹੜੀ ਭਾਵ ਸੀ ਭਾ ਜਾਣਾ ਨਾ, ਸਾਡੇ ਲਈ ਇਹ ਹੁਕਮ ਦਾ ਕਰਨਾ ਹੈ। ਤੁਸੀਂ ਕਹਿੰਦੇ ਹੋ ਕਿ ਘਰੇ ਬਹਿ ਕੇ ਹੁਕਮ ਕਰੀ ਸਾਡੇ ਤੇ ਨੌਕਰਾਂ ਤੇ, ਕਹਿੰਦੇ ਬਸ ਜਿਹੜਾ ਵਾਹਿਗੁਰੂ ਨੂੰ ਭਾ ਜਾਣਾ ਇਹੀ ਸਾਡੇ ਲਈ ਹੁਕਮ ਕਰਨਾ। ਬਹੁਤਿਆਂ ਪੁਰਸ਼ਾਂ ਨਾਲ ਮਿਲ ਕੇ ਹੋਰ ਜਿਹੜਾ ਬੇਅੰਤ ਗੱਲਾਂ ਦਾ ਕਰਨਾ ਇਹ ਨਿਸਫਲ ਹੈ। ਹੋਰ ਆਖਣ ਬਹੁਤ ਅਪਾਰ ਇਹ ਖਾਸ ਗੱਲ ਨਹੀਂ ਹੈ। ਇਸ ਕਰਕੇ ਬਹੁਤੀਆਂ ਗੱਲਾਂ ਬਾਤਾਂ ਕਰਨੀਆਂ ਨਹੀਂ ਅਸੀਂ ਚੰਗੀਆਂ ਨਹੀਂ ਲੱਗਦੀਆਂ ਸਾਨੂੰ। ਨਾਨਕ ਸੱਚਾ ਪਾਤਸ਼ਾਹ ਪੂਛ ਨਾ ਕਰੇ ਵਿਚਾਰ। ਮਹਾਰਾਜ ਕਹਿਣ ਲੱਗੇ ਉਹ ਵਾਹਿਗੁਰੂ ਅਕਾਲ ਪੁਰਖ ਸੱਚਾ ਪਾਤਸ਼ਾਹ ਉਹ ਕਿਸੇ ਕੋਲੋਂ ਪੁੱਛ ਕੇ ਕੋਈ ਵਿਚਾਰ ਨਹੀਂ ਕਰਦਾ, ਜੋ ਵੀ ਕਰਦਾ ਸੁਤੰਤਰ ਹੀ ਕਰਦਾ। ਵੀ ਉਹ ਪੂਛਣਾ ਮਸਲਤ ਧਰੈ, ਜੋ ਕੁਛ ਕਰੈ ਸੋ ਆਪੇ ਕਰੈ। ਸੋ ਇਸ ਕਰਕੇ ਉਹ ਪਰਮਾਤਮਾ ਦਾ ਕੋਈ ਵਜ਼ੀਰ ਨਹੀਂ, ਕੋਈ ਦੋਮ ਨਾ ਸੇਮ ਏਕ ਸੋ ਆਹੀ। ਦੋਮ ਹੁੰਦਾ ਦੂਜਾ ਵਜ਼ੀਰ, ਸੇਮ ਹੁੰਦਾ ਤੀਜਾ, ਉਹਦਾ ਕੋਈ ਮੁਨਸ਼ੀ ਵਗੈਰਾ ਕੁਛ ਨਹੀਂ ਹੈ ਉਹਦਾ। ਉਹ ਵਾਹਿਗੁਰੂ ਸੱਚਾ ਪਾਤਸ਼ਾਹ ਮੈਂ ਉਹਦੀ ਨੌਕਰੀ ਕਰਦਾ, ਕਿਉਂਕਿ ਉਹ ਵਿਚਾਰ ਕੇ ਮੁੜ ਕੋਈ ਗੱਲ ਪੁੱਛਦਾ ਹੀ ਨਹੀਂ। ਇਸ ਕਾਰਨ ਰਾਏ ਬੁਲਾਰ ਦੀ ਨੌਕਰੀ ਨਾਲੋਂ ਸਾਨੂੰ ਵਾਹਿਗੁਰੂ ਦੀ ਨੌਕਰੀ ਕਰਨੀ ਚੰਗੀ ਹੈ। ਉਹ ਪਰਮਾਤਮਾ ਐਸਾ ਬੇਪਰਵਾਹ, ਭਗਤਾਂ ਦੀ ਤਾਂ ਮੰਨ ਲੈਂਦਾ ਜੇ ਬੇਨਤੀ ਕਰ ਦੇਣ, ਪਰ ਊਂ ਨਹੀਂ ਕਿਸੇ ਦੀ ਸਲਾਹ ਲੈਂਦਾ ਜਾਂ ਪੁੱਛਦਾ ਨਹੀਂ, ਉਹਨੂੰ ਲੋੜ ਹੀ ਨਹੀਂ, ਕਿਉਂਕਿ ਸਾਡੀਆਂ ਬੁੱਧੀਆਂ ਤੇ ਬਹੁਤ ਤੁੱਛ ਨੇ। ਬਾਬਾ ਹੋਰ ਸੋਹਣਾ ਖੁਸ਼ੀ ਖੁਆਰ। ਕਹਿਣ ਲੱਗੇ ਪਿਤਾ ਜੀ ਨਾਮ ਤੋਂ ਬਿਨਾਂ ਹੋਰ ਜਿਹੜਾ ਖੁਸ਼ੀਆਂ ਪੂਰਵਕ ਜਿਹੜਾ ਸੋਹਣਿਆਂ ਮੰਦਰਾਂ ਵਿੱਚ ਚੰਗੀਆਂ ਸੇਜਾਂ ਤੇ ਸੌਣਾ ਨਾ, ਇਹ ਬੰਦੇ ਨੂੰ ਖਰਾਬ ਹੀ ਕਰਦਾ, ਮਨ ਦੇ ਅੰਦਰ ਵਿਕਾਰ ਹੀ ਪੈਦਾ ਕਰਦਾ। ਬਹੁਤਾ ਸੌਣਾ ਜਿੱਤ ਸੁੱਤੈ ਤਨ ਪੀੜੀਐ ਮਨ ਮਹਿ ਚੱਲੈ ਵਿਕਾਰ ਰਹਾਓ। ਸੋਹਣੇ ਮੰਦਰ ਵਿੱਚ ਚੰਗੀਆਂ ਸੇਜਾਂ ਤੇ ਸੌਣ ਕਰਕੇ ਸਰੀਰ ਪੀੜਿਤ ਹੁੰਦਾ, ਮਨ ਚ ਕਈ ਤਰ੍ਹਾਂ ਦੇ ਵਿਸ਼ੇ ਵਿਕਾਰ ਚੱਲਦੇ ਨੇ। ਇਸ ਕਰਕੇ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਤੋਂ ਪਰੇ ਹੀ ਚੰਗੇ ਹਾਂ। ਅਸੀਂ ਤਾਂ ਨਾਮ ਜਪ ਕੇ ਖੁਸ਼ ਹਾਂ, ਵਾਹਿਗੁਰੂ ਦੀ ਕਿਰਪਾ ਹੀ ਮੇਰੇ ਲਈ ਸਾਰਾ ਕੁਛ ਹੈ, ਵਾਹਿਗੁਰੂ ਦਾ ਨਾਮ ਹੀ ਮੇਰੇ ਲਈ ਸਾਰਾ ਕੁਛ ਹੈ। ਇਉਂ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਹੈ ਜੋ ਸਿੱਖੀ ਦਾ ਅਸੂਲ ਹੈ। ਗੁਰੂ ਨਾਨਕ ਸਾਹਿਬ ਕੀ ਚਾਹੁੰਦੇ ਨੇ ਇਹੀ ਚੀਜ਼ ਆਪਾਂ ਦੇਖਣੀ ਹੈ। ਕਥਾ ਦੇ ਦੁਆਰਾ ਗੁਰੂ ਦੇ ਸ਼ਬਦ ਦੇ ਰਾਹੀਂ ਗੁਰੂ ਦੀ ਆਤਮਾ ਚ ਦੇਖਣਾ ਹੈ ਕਿ ਸਤਿਗੁਰੂ ਕੀ ਅੰਦਰ ਸੋਚਦੇ ਨੇ, ਉਹਨਾਂ ਦੀ ਸੋਚ ਕੀ ਆ, ਉਹਨਾਂ ਦਾ ਵਿਚਾਰ ਕੀ ਹੈ। ਜੇ ਇਹਨਾਂ ਨੂੰ ਆਪਾਂ ਧਾਰਨ ਕਰਦੇ ਹਾਂ ਤਾਂ ਸੁਤੇ ਸਿੱਧੀ ਗੁਰਸਿੱਖ ਬਣ ਜਾਂਦੇ ਹਾਂ, ਰਹਿਤ ਮਰਿਆਦਾ ਸੁਤੇ ਸਿੱਧੀ ਆਪਣੇ ਹਿਰਦੇ ਚ ਆ ਜਾਂਦੀ ਹੈ।